ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
Todo, the things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood, new season Sunday, watch free on CBC Jam.
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਲਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬੱਚੇ ਨੂੰ ਲਿਜਾ ਰਹੇ ਰਾਹਗੀਰ ਨੂੰ ਮਾਰੀ ਟੱਕਰ, ਪੀਲ ਪੁਲਿਸ ਨੇ ਘਰਾਂ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕੀਤਾ ਕਾਬੂ। ਗੰਭੀਰ ਬਿਮਾਰੀ ਨਾਲ ਜੂਝ ਰਹੀ ਮਸ਼ਹੂਰ ਗਾਇਕਾ ਸੈਲਿਨ ਡਿਓਨ ਨੇ ਗ੍ਰੈਮੀ ਅਵਾਰਡ ਵਿੱਚ ਭਾਗ ਲੈ ਕੇ ਦਰਸ਼ਕਾਂ ਦਾ ਮਨ ਮੋਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਉਧਰ ਐਤਵਾਰ ਸ਼ਾਮ ਨੂੰ ਸਕਾਰਬਰੋ ਵਿੱਚ ਇੱਕ ਵਿਅਕਤੀ ਨੂੰ ਲਿਜਾ ਰਹੇ ਇੱਕ ਪੈਦਲ ਯਾਤਰੀ ਨੂੰ ਕਥਿਤ ਤੌਰ ਤੇ ਟੱਕਰ ਮਾਰ ਦਿੱਤੀ ਗਈ। ਇਹ ਟੱਕਰ ਸ਼ਾਮ 7:30 ਵਜੇ ਤੋਂ ਥੋੜੀ ਦੇਰ ਪਹਿਲਾਂ ਮਾਰਥਮ ਰੋਡ ਅਤੇ ਐਗਲਿੰਟਨ ਅਵੈਨਿਊ ਈਸਟ ਦੇ ਨੇੜੇ ਹੈ। ਪੈਰਾਮੈਡਿਕਸ ਨੇ CP24 ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਮਰੀਜ਼ ਨੂੰ ਮਾਮੂਲੀ ਗੈਰ ਜਾਨ ਖਤਰੇ ਵਾਲੀ ਸੱਟਾਂ ਦੇ ਨਾਲ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਇੱਕ ਬੱਚੇ ਦਾ ਵੀ ਮੁਲਾਂਕਣ ਕੀਤਾ ਗਿਆ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਬਾਅਦ ਚ ਕਿਹਾ ਕਿ ਬੱਚਾ ਜ਼ਖਮੀ ਨਹੀਂ ਸੀ, ਡਰਾਈਵਰ ਮੌਕੇ ਤੇ ਹੀ ਰਿਹਾ, ਜਾਂਚ ਜਾਰੀ ਹੈ। ਪੀਲ ਖੇਤਰ ਵਿਚ ਖਾਸ ਤੌਰ ਤੇ ਰੈਸਟੋਰਾਂ ਤੇ ਵਪਾਰਕ ਸਥਾਨਾਂ ਤੇ ਕਥਿਤ ਤੌਰ ਤੇ 19 ਬ੍ਰੇਕ ਐਂਡ ਐਂਟਰ ਕਰਨ ਦੇ ਬਾਅਦ ਇੱਕ ਵਿਅਕਤੀ ਤੇ ਦੋਸ਼ ਲਗਾਇਆ ਗਿਆ ਹੈ। ਜਾਂਚਕਰਤਾਵਾਂ ਦੇ ਅਨੁਸਾਰ ਬ੍ਰੇਕ ਐਂਡ ਐਂਟਰਸ ਦੀ ਇਹ ਲੜੀ 2 ਜੁਲਾਈ ਤੋਂ 3 ਦਸੰਬਰ 2023 ਦੇ ਵਿਚਕਾਰ ਵਾਪਰੀ ਸੀ। ਪੁਲਿਸ ਦਾ ਕਹਿਣਾ ਹੈ ਕਿ ਕਥਿਤ ਅਪਰਾਧ ਦੇ ਸਮੇਂ ਦੋਸ਼ੀ ਜਿਨਸੀ ਸ਼ੋਸ਼ਣ, ਸ਼ਰਾਰਤ ਕਰਨ ਸਮੇਤ ਕਈ ਹੋਰ ਦੋਸ਼ਾਂ ਵਿਚ ਲੋੜੀਂਦਾ ਸੀ। $5,000 ਇੱਕ ਮੋਟਰ ਵਾਹਨ ਦੀ ਚੋਰੀ, ਅਪਰਾਧਿਕ ਪਰੇਸ਼ਾਨੀ, ਪ੍ਰੋਬੇਸ਼ਨ ਦੀ ਪਾਲਣਾ ਕਰਨ ਵਿਚ ਅਸਫਲ ਅਤੇ ਪ੍ਰੋਬੇਸ਼ਨ ਦੀ ਉਲੰਘਣਾ। ਉਸ ਦੀ ਪਛਾਣ 40 ਸਾਲਾ ਕ੍ਰਿਸਟੋਫਰ ਹੈਨ ਵਜੋਂ ਹੋਈ ਹੈ ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ। ਹੈਨ ਨੂੰ ਹੁਣ ਬ੍ਰੇਕ ਐਂਡ ਐਂਟਰ ਦੀਆਂ 19 ਗਿਣਤੀਆਂ ਅਤੇ ਇਰਾਦੇ ਨਾਲ ਭੇਸ ਬਦਲਣ ਦੀਆਂ 4 ਗਿਣਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ਵਿਚ ਦੋਸ਼ਾਂ ਦੀ ਜਾਂਚ ਨਹੀਂ ਕੀਤੀ ਗਈ। ਬ੍ਰੈਂਪਟਨ ਵਿਚ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਹੈਨ ਦੀ ਪਹਿਲੀ ਪੇਸ਼ੀ ਹੋਣੀ ਹੈ। ਸੈਲਿਨ ਡਿਓਨ ਨੇ ਐਤਵਾਰ ਨੂੰ ਗ੍ਰੈਮੀ ਅਵਾਰਡਸ ਦੇ ਅੰਤਿਮ ਮਿੰਟਾਂ ਵਿਚ ਟੇਲਰ ਸਵਿਫਟ ਨੂੰ ਸਾਲ ਦੀ ਐਲਬਮ ਦੇ ਜੇਤੂ ਵਜੋਂ ਐਲਾਨ ਕੀਤਾ। ਕਿਊਬਿਕਸ ਵੋਕਲ ਪਾਵਰ ਹਾਊਸ ਸਟੇਜ ਤੇ ਚਲਦਿਆਂ ਜਦੋਂ ਉਸ ਦਾ ਗੀਤ ਦੀ ਪਾਵਰ ਆਫ ਲਵ ਪ੍ਰਸਾਰਣ ਦੇ ਅੰਤਿਮ ਮਿੰਟਾਂ ਦੌਰਾਨ ਖੇਡਿਆ ਗਿਆ। ਇਹ ਉਸਦੇ ਕੁਝ ਜਨਤਕ ਰੂਪਾਂ ਵਿਚੋਂ ਇਕ ਦੀ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਉਸਨੇ ਇਕ ਸਾਲ ਤੋਂ ਥੋੜਾ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੂੰ ਗੰਭੀਰ ਨਿਊਰੋਲੋਜੀਕਲ ਡਿਸਆਰਡਰ ਭਾਵ ਤੰਤੂ ਰੋਗ ਹੈ। ਡਿਓਨ ਨੇ ਦਰਸ਼ਕਾਂ ਤੋਂ ਖੜੇ ਹੋ ਕੇ ਤਾੜੀਆਂ ਪ੍ਰਾਪਤ ਕੀਤੀਆਂ ਜਦੋਂ ਕਿ ਸਵਿਫਟ ਨੂੰ ਡਿਓਨ ਦੇ ਮਸ਼ਹੂਰ ਗੀਤ ਨਾਲ ਗਾਉਂਦੇ ਹੋਏ ਦਿਖਾਇਆ ਗਿਆ। ਇਕ ਪਲ ਬਾਅਦ ਸਵਿਫਟ ਮਿਡ ਨਾਈਟ ਲਈ ਆਪਣੀ ਗ੍ਰੈਮੀ ਇਕੱਠੀ ਕਰਨ ਲਈ ਸਟੇਜ ਵੱਲ ਗਈ। ਜਿੱਤ ਨੇ ਰੋਮਾਨੀਆ ਵਿਚ ਜਨਮੇ ਕੈਨੇਡਾ ਵਿਚ ਉਭਾਰੇ ਗਏ ਪੌਪ ਵਿਜ਼ਾਰਡ ਸਰਬਨ ਕਨੇਆ ਦੀ ਵੀ ਜਿੱਤ ਦੀ ਨਿਸ਼ਾਨਦੇਹੀ ਕੀਤੀ ਗਈ ਜਿਸ ਦਾ ਸਵਿਫਟ ਦੁਆਰਾ ਧੰਨਵਾਦ ਕੀਤਾ ਗਿਆ, ਪਰ ਉਹ ਗ੍ਰੈਮੀ ਸਟੇਜ ਤੇ ਮੌਜੂਦ ਨਹੀਂ ਸੀ। ਓਨਟਾਰੀਓ ਦੇ ਖੋਤੀ ਕ੍ਰਿਪਟੋ ਕਿੰਗ ਦੁਆਰਾ ਤਿਆਰ ਕੀਤਾ ਗਿਆ ਸੁਪਨਿਆਂ ਦਾ ਮਹਿਲ ਢਹਿ ਢੇਰੀ ਹੋ ਗਿਆ। 23 ਸਾਲਾ ਐਡਨ ਨੇ ਕਰੋੜਾਂ ਡਾਲਰ ਕਮਾ ਕੇ ਹਾਸਲ ਕੀਤੀ ਆਲੀਸ਼ਾਨ ਜ਼ਿੰਦਗੀ 2 ਸਾਲਾਂ ਬਾਅਦ ਕੰਗਾਲੀ ਚ ਬਦਲ ਗਈ। ਹੁਣ ਉਸਨੇ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਉਸ ਦੀਆਂ ਦੇਣਦਾਰੀਆਂ $40 ਮਿਲੀਅਨ ਦੀਆਂ ਹਨ। ਉਸ ਦੇ ਲੈਣਦਾਰਾਂ ਨੂੰ ਉਸ ਨੂੰ ਅਗਵਾ ਕੀਤਾ ਗਿਆ ਸੀ ਅਤੇ ਤਸੀਹੇ ਦਿੱਤੇ ਗਏ ਸਨ। ਉਨ੍ਹਾਂ ਦੀ ਕੈਦ ਵਿਚੋਂ ਮੁਕਤ ਹੋਣ ਮਗਰੋਂ ਐਡਨ ਨੇ ਮੁੜ ਐਸ਼ ਭਰਪੂਰ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਉਹ ਮਹਿੰਗੀਆਂ ਕਾਰਾਂ ਵਿਚ ਖਰਮਸਤੀਆਂ ਕਰਨ ਵਿਚ ਮਸ਼ਹੂਰ ਸੀ। 9 ਅਗਸਤ 2022 ਨੂੰ ਵਾਈਟ ਬੀ ਓਨਟਾਰੀਓ ਦੇ ਇਕ ਸੁਪੀਰੀਅਰ ਕੋਰਟ ਆਫ ਜਸਟਿਸ ਦੁਆਰਾ ਦੀਵਾਲੀਆ ਘੋਸ਼ਿਤ ਕੀਤਾ ਗਿਆ ਸੀ, ਪਰ ਕਥਿਤ ਤੌਰ ਤੇ 150 ਤੋਂ ਵੱਧ ਨਿਵੇਸ਼ਕਾਂ ਨੂੰ ਘੱਟੋ ਘੱਟ $35 ਮਿਲੀਅਨ ਦੇਣ ਦੇ ਬਾਵਜੂਦ ਸਿਰਫ $2.2 ਮਿਲੀਅਨ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ ਜਿਸ ਵਿਚ 2 ਮੈਕਲੋਰੈਂਸ, 2 BMW ਅਤੇ 1 ਲੈਂਬਰਗਿਨੀ ਸ਼ਾਮਲ ਹਨ। ਉਧਰ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਅਤੇ ਕਸ਼ਮੀਰੀ ਹੁਰੀਅਤ ਨੇਤਾ ਮੁਹੰਮਦ ਯਾਸੀਨ ਮਲਿਕ ਦੀ ਪਤਨੀ ਮਸ਼ਾਲ ਹੁਸੈਨ ਮਲਿਕ ਦਾ ਕਹਿਣਾ ਹੈ ਕਿ ਸਾਨੂੰ ਕਸ਼ਮੀਰ ਅਤੇ ਕਸ਼ਮੀਰੀਆਂ ਦੀ ਕੁਰਬਾਨੀ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਜ਼ਾਇਨਿਜ਼ਮ ਅਤੇ ਹਿੰਦੂਤਵ ਵਿਰੋਧੀ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਮਸ਼ਾਲ ਹੁਸੈਨ ਮਲਿਕ ਨੇ ਕਸ਼ਮੀਰ ਦਿਵਸ ਦੇ ਮੌਕੇ ਤੇ ਕਸ਼ਮੀਰੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸੋਸ਼ਲ ਨੈਟਵਰਕਿੰਗ ਵੈਬਸਾਈਟ ਐਕਸ ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਜ ਲੋਕ ਗਾਜ਼ਾ ਬਾਰੇ ਇਸ ਲਈ ਗੱਲ ਕਰ ਰਹੇ ਹਨ ਕਿਉਂਕਿ ਉੱਥੇ ਵੀਡੀਓ ਸਾਹਮਣੇ ਆ ਰਹੀਆਂ ਹਨ, ਪਰ ਸਾਨੂੰ ਕਸ਼ਮੀਰ ਅਤੇ ਕਸ਼ਮੀਰੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਜਿੱਥੇ ਗਾਜ਼ਾ ਤੋਂ ਵੀ ਵੱਧ ਮਨੁੱਖ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਕਸ਼ਮੀਰੀ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ। ਆਜ਼ਾਦੀ ਦਹਿਸ਼ਤਗਰਦਾਂ ਭਾਰਤੀ ਫੌਜਾਂ ਦੱਬੇ ਕੁਚਲੇ ਕਸ਼ਮੀਰੀਆਂ ਤੇ ਗੋਲੀਆਂ ਫਾਸਫੋਰਸ ਦੇ ਗੋਲੇ ਚਿੱਟੇ ਫਾਸਫੋਰਸ ਦੀ ਵਰਤੋਂ ਕਰ ਰਹੇ ਹਨ। ਔਰਤਾਂ ਦਾ ਸ਼ੋਸ਼ਣ ਹੁੰਦਾ ਹੈ ਪਰ ਅੰਤਰਰਾਸ਼ਟਰੀ ਕਾਨੂੰਨ ਭਾਰਤ ਅਤੇ ਉਸਦੀ ਅੱਤਵਾਦੀ ਫੌਜ ਨੂੰ ਛੋਟ ਦਿੰਦੇ ਹਨ। ਮਸ਼ਾਲ ਹੁਸੈਨ ਮਲਿਕ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਘੱਟ ਸਮਾਂ ਬਚਿਆ ਹੈ, ਸਾਨੂੰ ਹੰਗਾਮੀ ਆਧਾਰ ਤੇ ਮਕਬੂਜ਼ਾ ਕਸ਼ਮੀਰ ਦੀ ਆਜ਼ਾਦੀ ਲਈ ਹੁਕਮ ਚੁੱਕਣ ਦੀ ਲੋੜ ਹੈ। ਭਾਰਤੀ ਫੌਜ ਪਹਿਲਾਂ ਹੀ ਉਥੇ ਕਬਜ਼ਾ ਕਰ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਵਿਚ ਵਸਾਉਣਾ ਸ਼ੁਰੂ ਕਰ ਦੇਵੇਗਾ। ਉਸਦਾ ਕਹਿਣਾ ਹੈ ਕਿ ਭਾਰਤ ਹੁਣ ਤੱਕ 5 ਲੱਖ ਭਾਰਤੀਆਂ ਨੂੰ ਕਸ਼ਮੀਰੀ ਡੈਮੋਸਾਈਲ ਜਾਰੀ ਕਰ ਚੁੱਕਾ ਹੈ, ਜਦੋਂ ਕਿ ਭਾਰਤ ਸਰਕਾਰ ਅਗਲੇ 1 ਸਾਲ ਵਿਚ ਜ਼ਿਆਦਾਤਰ ਭਾਰਤੀਆਂ ਨੂੰ ਕਸ਼ਮੀਰ ਵਿਚ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਨੇ ਫਲਸਤੀਨ ਅਤੇ ਕਸ਼ਮੀਰ ਦੀ ਆਜ਼ਾਦੀ ਦਾ ਸਮਰਥਨ ਕਰਨ ਵਾਲਿਆਂ ਨੂੰ ਗਾਜ਼ਾ ਅਤੇ ਕਸ਼ਮੀਰ ਮੁੱਦੇ ਲਈ ਵੀ ਜ਼ਾਇਨੂਵਾਦ ਅਤੇ ਹਿੰਦੁੱਤਵ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ।
ਬੱਚੇ ਨੂੰ ਲਿਜਾ ਰਹੇ ਰਾਹਗੀਰ ਨੂੰ ਮਾਰੀ ਟੱਕਰ, ਪੀਲ ਪੁਲਿਸ ਨੇ ਘਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕੀਤਾ ਕਾਬੂ। ਗੰਭੀਰ ਬਿਮਾਰੀ ਨਾਲ ਜੂਝ ਰਹੀ ਮਸ਼ਹੂਰ ਗਾਇਕਾ ਸੈਲਿਨ ਡਿਓਨ ਨੇ ਗ੍ਰੈਮੀ ਅਵਾਰਡ ਵਿਚ ਭਾਗ ਲੈ ਕੇ ਦਰਸ਼ਕਾਂ ਦਾ ਮਨ ਮੋਇਆ।
ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਅਗਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਇੰਸ ਵਾਲਿਆਂ ਨੂੰ 6475274482। ਡਿਜ਼ਾਈਨਸ ਵੇਖਣ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ www.uniquescience.ca। ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171। ਲੋ ਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $487,990 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ, ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
Good morning everyone, you're listening to WTOR 770 AM, your trusted source for news and information. Here comes your host Ramanjit Sittu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ ਮੰਡੇ ਤੇ ਤਾਰੀਖ ਹੋ ਗਈ ਹੈ 5 ਫਰਵਰੀ 2024 ਤੇ ਸਵੇਰ ਦੇ 7:08 ਦਾ ਸਮਾਂ।
ਕਿਹੜੀ ਗੱਲ ਕਦੋਂ ਸਮਝ ਆਵੇ
ਤੇ ਸਮਝ ਆਉਣ ਵਾਸਤੇ ਆਲੇ ਦੁਆਲੇ ਚ ਅਸੀਂ ਕੀ ਹਾਸਲ ਕੀਤਾ, ਇਹਦੇ ਤੇ ਬਹੁਤ ਗੱਲਾਂ ਡਿਪੈਂਡ ਕਰਦੀਆਂ। ਹੁਣ ਘੁਮਾ ਕੇ ਗੱਲ ਨਹੀਂ ਕਰੂ, ਆਸਾਨ ਕਰਨ ਦੀ ਕੋਸ਼ਿਸ਼ ਕਰਦਾ। ਗਿਆਨ ਔਰ ਅਗਿਆਨ, ਜਿੰਨੀ ਦੇਰ ਤੱਕ ਅਗਿਆਨ ਹੈ ਸਾਡੀ ਇੰਟਰਪ੍ਰੀਟੇਸ਼ਨ ਬਦਲ ਜਾਂਦੀ ਹੈ। ਅਸੀਂ ਚੀਜ਼ਾਂ ਨੂੰ ਸਮਝਦੇ ਗਲਤ ਤਰੀਕੇ ਨਾਲ ਹੈ। ਕਦੇ ਧਰਤੀ ਚਪਟੀ ਹੋਈ ਸੀ ਬੰਦੇ ਲਈ, ਕਿਉਂਕਿ ਜਿੰਨਾ ਕੁ ਤੁਰ ਕੇ ਜਾ ਸਕਦਾ ਸੀ ਉਹਨੂੰ ਅੱਗੇ ਚਪਟੀ ਦੀ ਚਪਟੀ ਉਹ ਧਰਤੀ ਮਿਲੀ ਜਾਂਦੀ ਸੀ। ਫਿਰ ਹੋਰ ਵੱਡਾ ਹੋਇਆ, ਲੰਮੇ ਸਫ਼ਰ ਕਰਨ ਲੱਗੇ। ਜਿਉਂ ਜਿਉਂ ਅਸੀਂ ਆਪਣੇ ਸਫ਼ਰ ਵੱਡੇ ਕੀਤੇ, ਸਮੁੰਦਰਾਂ ਚ ਨਿਕਲੇ, ਫਿਰ ਕਿਤੇ ਜਾ ਕੇ ਸਾਡਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਵਿਸ਼ਾਲ ਹੋਇਆ। ਸੋ ਮਤਲਬ ਇਹ ਹੈ ਕਿ ਪਹਿਲਾ ਜਿਹੜਾ ਗਿਆਨ ਹੈ ਮੁੱਢਲਾ, ਜਿੰਨੀਆਂ ਕੁ ਸੂਚਨਾਵਾਂ ਮਿਲਦੀਆਂ ਨੇ ਉਹਦੇ ਨਾਲ ਕਈ ਵਾਰ ਪੁੱਠੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ। ਪਹਿਲੀ ਅੱਖਰੇ ਵੇਖਿਆ ਚੀਜ਼ਾਂ ਹੋਰ ਦਿਖਦੀਆਂ ਨੇ। ਇਹਦੇ ਵਿੱਚ ਕੋਈ ਸੱਚ ਨਹੀਂ ਕਿ ਹਜ਼ਾਰਾਂ ਸਾਲ ਮਨੁੱਖ ਨੇ ਇਹ ਮੰਨੀ ਰੱਖਿਆ ਕਿ ਧਰਤੀ ਦੇ ਆਲੇ ਦੁਆਲੇ ਸੂਰਜ ਘੁੰਮਦਾ, ਕਿਉਂਕਿ ਇਹ ਖੜੀ ਦਿਖਦੀ ਸੀ ਤੇ ਉਹ ਪੂਰਬ ਤੋਂ ਪੱਛਮ ਰੋਜ਼ ਜਾਂਦਾ ਦਿਖਦਾ ਸੀ। ਹਜ਼ਾਰਾਂ ਸਾਲ ਦਾ ਸਫ਼ਰ ਸਿਰਫ ਇਸ ਅਗਿਆਨਤਾ ਨਾਲ ਕੱਟਿਆ ਗਿਆ। ਜਦੋਂ ਗਿਆਨ ਵਧਿਆ ਤਾਂ ਪਤਾ ਲੱਗਿਆ ਕਿ ਧਰਤੀ ਗੇੜਾ ਕੱਢਦੀ ਹੈ, ਸੂਰਜ ਆਪਣੀ ਥਾਂ ਖੜਾ। ਸੂਰਜ ਵੀ ਗੈਲੈਕਸੀ ਦੇ ਵਿੱਚ ਭੱਜਿਆ ਫਿਰਦਾ। ਮੈਂ ਗੱਲ ਜਿੱਥੇ ਲੈ ਕੇ ਆਉਂਗਾ ਉਹ ਇਹ ਆ ਕਿ ਜਦੋਂ ਗੱਲ ਸਮਝ ਨਾ ਆਉਂਦੀ ਹੋਵੇ ਉਦੋਂ ਭੁਲੇਖੇ ਪੈਂਦੇ ਆ, ਅੰਧ ਵਿਸ਼ਵਾਸ ਬਣਦੇ ਆ, ਹੈਲੂਸੀਨੇਸ਼ਨਸ ਵੀ ਬਣਦੀਆਂ। ਸਾਨੂੰ ਕੁਝ ਦਾ ਕੁਝ ਵਿਖਾਈ ਦੇਈ ਜਾਂਦਾ। ਜਦੋਂ ਸਾਨੂੰ ਅਸਲੀਅਤ ਦਾ ਪਤਾ ਲੱਗ ਜੇ ਫਿਰ ਚੀਜ਼ਾਂ ਸਪਸ਼ਟ ਵੀ ਹੋ ਜਾਂਦੀਆਂ ਨੇ, ਮਨ ਵਿੱਚ ਦਲੇਰੀ ਵੀ ਆਉਂਦੀ ਹੈ ਔਰ ਬੰਦਾ ਪ੍ਰਤੀਬੱਧ ਵੀ ਹੋ ਜਾਂਦਾ, ਕਮਿਟਡ ਹੋ ਜਾਂਦਾ, ਉਹਦੇ ਅੰਦਰ ਪਕਿਆਈ ਆ ਜਾਂਦੀ ਹੈ। ਕਦੇ ਦੇਖਿਆ ਕਿ ਜਿਹੜੇ ਸ਼ਹੀਦ ਹੁੰਦੇ ਆ ਦੇਸ਼ਾਂ ਕੌਮਾਂ ਧਰਮਾਂ ਲਈ, ਉਹ ਤਸੀਹੇ ਝੱਲ ਕੇ ਵੀ ਖੁਸ਼ ਰਹਿੰਦੇ ਆ, ਉਹਨਾਂ ਦਾ ਮਨ ਦੀ ਆਨੰਦ ਦੀ ਅਵਸਥਾ ਨਹੀਂ ਟੁੱਟਦੀ। ਅਸੀਂ ਟੌਰਚਰ ਤੋਂ ਡਰਦੇ ਹਾਂ, ਉਹ ਟੌਰਚਰ ਨੂੰ ਫਿਰ ਇੱਥੇ ਤੱਕ ਕਹਿੰਦੇ ਆ ਕਿ ਦੇਖਣਾ ਹੈ ਜ਼ੋਰ ਕਿਤਨਾ ਬਾਜੂ ਏ ਕਾਤਿਲ ਮੇ ਹੈ। ਉਹ ਅਵਸਥਾ ਤੇ ਸਥਿਤੀ ਗਿਆਨ ਦੇ ਨਾਲ ਆਉਂਦੀ ਹੈ ਕਿ ਜਦੋਂ ਤੁਸੀਂ ਅੰਦਰੋਂ ਇੱਕ ਮਿਕ ਹੋ ਕੇ ਇੱਕ ਆਈਡੀਆ ਦੇ ਉੱਤੇ ਪੂਰੇ ਟਿਕ ਗਏ ਤੇ ਤੁਹਾਡਾ ਮਨ ਹੁਣ ਵੇਵਰ ਨਹੀਂ ਕਰਦਾ, ਇਧਰ ਉਧਰ ਨਾ ਜਾਵੇ। ਜਦੋਂ ਇੱਕ ਦੀ ਇਕਾਈ ਸੈੱਟ ਆ ਗਈ, ਲੈਵਲ ਆ ਗਈ, ਉਦੋਂ ਗੱਲ ਬਣਦੀ ਹੈ। ਤੇ ਉਨੀ ਦੇਰ ਤੱਕ ਜੇ ਉਹ ਗਿਆਨ ਨਹੀਂ ਹੋਇਆ ਫਿਰ ਅਸੀਂ ਟੱਕਰਾਂ ਖਾਂਦੇ ਫਿਰਦੇ ਹਾਂ। ਐਗਜ਼ਾਮਪਲ ਮੈਂ ਤੁਹਾਨੂੰ ਇੱਕ ਦੱਸਦਾ। ਕੱਲ ਮੇਰੇ ਭਰਾ ਨਾਲ ਗੱਲਬਾਤ ਹੋਵੇ, ਅਸੀਂ ਦੁਪਹਿਰੇ ਸੈਰ ਕਰੀਏ ਦੋਨੇ ਜਾਣੇ, ਕੋਈ ਡੇਢ ਪੌਣੇ ਦੋ ਘੰਟੇ, ਤੇ ਮੈਂ ਆਪਣੇ ਸਮੇਂ ਤੇ ਉਹਦੇ ਸਮੇਂ ਦਾ ਫਰਕ ਦੇ ਉੱਤੇ, 15-20 ਸਾਲ ਦੇ ਫਰਕ ਦੇ ਉੱਤੇ ਅਸੀਂ ਡਿਸਕਸ ਕਰਨ ਲੱਗ ਗਏ ਕਿ ਗੱਲਾਂ ਚ ਕਿੰਨੀ ਤਬਦੀਲੀ ਆਈ। ਉਹ ਕਹਿੰਦੇ ਬਈ ਮੈਨੂੰ ਆਪਣੇ ਬਜ਼ੁਰਗਾਂ ਨੇ ਇੱਕ ਗੱਲ ਦੱਸੀ ਵੀ ਜਦੋਂ ਆਪਣੇ ਪਿੰਡ ਪਹਿਲੀ ਵਾਰ ਕੋਈ ਸਾਈਕਲ ਤੇ ਆਇਆ, ਕੋਈ ਬੰਦਾ ਸਾਈਕਲ ਤੇ ਲੰਘਿਆ ਤੇ ਪਿੰਡ ਦੇ ਵਿੱਚ ਕੁਝ ਔਰਤਾਂ ਨੇ ਸਾਈਕਲਾਂ ਦੀ ਚੀਜ਼ ਨਹੀਂ ਸੀ ਦੇਖੀ, ਜਿਹਨੂੰ ਬਾਈਸਾਈਕਲ ਕਹਿੰਦੇ ਆਪਾਂ, ਤੇ ਪਿੰਡ ਦੇ ਵਿੱਚੋਂ ਸੂਆ ਨਿਕਲਦਾ ਛੋਟਾ ਜਿਹਾ ਕਨਾਲ, ਉਹਦੇ ਉੱਤੇ ਕੋਈ ਔਰਤਾਂ ਪਾਣੀ ਭਰਨ ਗਈਆਂ ਜਾਂ ਕੱਪੜੇ ਧੋਣ ਗਈਆਂ। 25-30 ਔਰਤਾਂ ਦਾ ਇੱਕ ਗਰੁੱਪ ਉੱਥੇ ਬੈਠਾ ਕੰਮ ਕਰ ਰਿਹਾ, ਉਹਨਾਂ ਨੇ ਦੂਰੋਂ ਕਿਸੇ ਬੰਦੇ ਨੂੰ ਸਾਈਕਲ ਤੇ ਆਉਂਦਾ ਦੇਖਿਆ ਤੇ ਉਹ ਤਾਂ ਹੱਕੀਆਂ ਬੱਕੀਆਂ ਰਹਿ ਗਈਆਂ ਘੜੇ ਸਿੱਟ ਤੇ, ਤੇ ਉਹ ਭੱਜ ਲੀਆਂ ਘਰਾਂ ਨੂੰ ਭੱਜ ਲੀਆਂ ਤੇ ਕਹਿੰਦੇ ਭਾਈ ਇੱਥੇ ਤਾਂ ਕੋਈ ਚੀਜ਼ ਆਉਂਦੀ ਸੀ, ਐ ਨਹੀਂ ਪਤਾ ਕੋਈ ਜਨੌਰ ਸੀ ਜਾਂ ਕੋਈ ਹੋਰ ਗੈਬੀ ਸ਼ਕਤੀ ਸੀ, ਇੱਕ ਬੰਦਾ ਧਰਤੀ ਤੋਂ ਉੱਪਰ ਤੇ ਉਹ ਲੱਤਾਂ ਮਾਰੇ, ਕਦੇ ਇੱਕ ਪੈਰ ਥੱਲੇ ਕਰੇ ਕਦੇ ਦੂਜਾ, ਉਹਦੇ ਪੈਰ ਧਰਤੀ ਤੇ ਨਾ ਲੱਗਣ ਤੇ ਉਹਨੂੰ ਚੀਜ਼ ਖਿੱਚੀ ਤੁਰੀ ਜਾਵੇ, ਹੋ ਲੈ ਗਈ ਕਹਿੰਦੇ ਐ ਕਰਦੇ 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 ਹੋ ਲੈ ਗਈ ਤੇ ਉਹ ਤਾਂ ਡਰ ਕੇ ਛੱਡ ਕੇ ਭੱਜੀ ਆਈਆਂ ਵੀ ਇਹ ਕੀ ਚੀਜ਼ ਚ ਬੰਦਾ ਫਸ ਗਿਆ ਜਿਹੜਾ ਉਹਦੇ ਧਰਤੀ ਤੇ ਪੈਰ ਨਹੀਂ ਲੱਗਣ ਦਿੰਦਾ ਤੇ ਉਹਨੂੰ ਘੁੜੀਸੀ ਲੈ ਕੇ ਜਾ ਰਿਹਾ ਕਿਤੇ ਦਾ ਕਿਤੇ। ਉਹ ਇੱਕ ਲੱਤ ਥੱਲੇ ਕਰਦਾ, ਇੱਕ ਦੂਜੀ ਥੱਲੇ ਕਰਦਾ, ਪਰ ਉਹਦਾ ਧਰਤੀ ਨੂੰ ਪੈਰ ਨਹੀਂ ਲੱਗਦਾ। ਹੁਣ ਇਹ ਕਿਸੇ ਦੀ ਆਪਣੇ ਸਮੇਂ ਦੀ ਸੱਚਾਈ ਹੈ ਕਿ ਕਿਸੇ ਨੂੰ ਸਾਈਕਲ ਚੜਿਆ ਬੰਦਾ ਵੀ ਸਮਝ ਨਹੀਂ ਸੀ ਆਉਂਦਾ। ਹੁਣ ਅੱਜ ਇਹ ਗੱਲ ਬਿਲਕੁਲ ਸਹਿਜ ਹੋ ਗਈ ਹੈ। ਅੱਜ ਤੋਂ 50-70 ਸਾਲ 200 ਸਾਲ ਪਹਿਲਾਂ ਚਲੇ ਜਾਓ ਤੇ ਲੋਕਾਂ ਵਾਸਤੇ ਸੂਰਜ ਧਰਤੀ ਚੰਦਰਮਾ ਇਨ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਦਾ ਕਿੰਨਾ ਫਰਕ ਸੀ। ਆਉਂਦੇ 10 ਕੁ ਸਾਲਾਂ ਨੂੰ ਬੱਚਾ ਇਸ ਗੱਲ ਦੇ ਉੱਤੇ ਕਹੇਗਾ ਕਿ ਲੈ ਆਪਕੋ ਇਹ ਨਹੀਂ ਪਤਾ ਕਿ ਸੂਰਜ ਦੁਆਰੇ ਧਰਤੀ ਘੁੰਮਦੀ ਹੈ, ਉਹਦੀ ਇੰਨੀ ਸਪੀਡ ਹੈ, ਉਹਦੀ ਸਰਕਮਫਰੈਂਸ 40,000 ਕਿਲੋਮੀਟਰ ਹੈ, ਉਹ ਚੰਦ ਤੋਂ ਇੰਨੀ ਦੂਰ ਹੈ, ਠੀਕ ਹੈ ਜੀ, ਤੇ ਇੰਨੇ ਲੱਖ ਕਿਲੋਮੀਟਰ ਹੈ ਤੇ ਚੰਦ ਤੋਂ ਜੇ ਇੱਕ ਸਿਗਨਲ ਜਾਂਦਾ ਤੇ ਪ੍ਰਕਾਸ਼ ਦੀ ਗਤੀ ਨਾਲ ਇੰਨਾ। ਹੁਣ ਇਹ ਚੀਜ਼ਾਂ ਸਹਿਜ ਹੁੰਦੀਆਂ ਜਾ ਰਹੀਆਂ ਨੇ। ਕਿਸੇ ਜ਼ਮਾਨੇ ਦੇ ਵਿੱਚ ਟੈਲੀਫੋਨ ਸਮਝਾਇਆ ਨਹੀਂ ਸੀ ਜਾ ਸਕਦਾ ਕਿ ਟੈਲੀਫੋਨ ਕੀ ਚੀਜ਼ ਹੁੰਦੀ ਹੈ। ਅੱਜ ਬੱਚਿਆਂ ਨੂੰ ਟੈਲੀਫੋਨ ਤੋਂ ਬਿਨਾਂ ਜ਼ਿੰਦਗੀ ਸਮਝਾਉਣੀ ਬੜੀ ਔਖੀ ਹੈ ਕਿ ਕਦੇ ਕੋਈ ਲੋਕ ਇਸ ਤਰ੍ਹਾਂ ਵੀ ਰਹੇ ਹੋਣਗੇ। ਸੋ ਇਹ ਇੱਕ ਨਿਰੰਤਰਤਾ ਆ ਜੀਵਨ ਦੇ ਵਿੱਚ ਕਿ ਅੱਜ ਜੋ ਸਮਝ ਨਹੀਂ ਆ ਰਿਹਾ ਉਹਦੇ ਬਾਰੇ ਅਸੀਂ ਜੋ ਅੰਦਾਜ਼ੇ ਲਾਉਂਦੇ ਹਾਂ ਇਹ ਸਮਝ ਨਾਲ ਜਾ ਕੇ ਅੰਦਾਜ਼ੇ ਠੀਕ ਹੋਣਗੇ ਤੇ ਸਮਝ ਬਣਾਉਣ ਨੂੰ ਚਿਰ ਲੱਗ ਜਾਂਦਾ। ਸੋ ਇਹੀ ਚਿਰ ਕਿੰਨਾ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਆਪਣੀ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਆਲੇ ਦੁਆਲੇ ਦਾ ਵਰਤਾਰਾ ਹੈ ਕੀ ਕੋਈ AI ਦੀਆਂ ਗੱਲਾਂ ਕਰਦਾ ਕੋਈ ਖਬਰਾਂ ਦੀਆਂ ਕੋਈ ਪੋਲੀਟੀਕਲ ਪਾਰਟੀਆਂ ਦੀਆਂ ਘੁੰਮ ਘੁਮਾ ਕੇ ਸਾਰੀ ਗੱਲਬਾਤ ਇੱਥੇ ਆ ਕਿ ਜਿੰਨੇ ਲੋਕਾਂ ਨੂੰ ਗਿਆਨ ਦੀ ਕਮੀ ਹੈ ਉਨ੍ਹਾਂ ਦੀ ਹੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਦੇ ਕੈਨ ਬੀ ਐਕਸਪਲੋਇਟਿਡ ਚਾਹੇ ਕਿਸੇ ਨੂੰ ਭੂਤ ਦਿਖਾ ਦਿਓ ਚਾਹੇ ਗਲਤ ਗੱਲਾਂ ਦੀਆਂ ਬਿਮਾਰੀਆਂ ਦੱਸ ਦਿਓ ਜਿਵੇਂ ਵੀ ਤੁਸੀਂ ਠੱਗ ਸਕਦੇ ਹੋ ਅਗਿਆਨੀ ਵਿਅਕਤੀ ਨੂੰ ਠੱਗਿਆ ਜਾ ਸਕਦਾ ਹਨੇਰੇ ਵਿਚ ਠੱਗਿਆ ਜਾ ਸਕਦਾ ਤੇ ਇਗਨੋਰੈਂਟ ਰਹਿ ਕੇ ਠੱਗਿਆ ਜਾ ਸਕਦਾ ਜਿਉਂ ਜਿਉਂ ਆਪਾਂ ਸਪਸ਼ਟ ਹੁੰਦੇ ਤੁਰੇ ਜਾਵਾਂਗੇ ਤਿਉਂ ਤੋਂ ਕਹਾਣੀ ਅਨਫੋਲਡ ਹੁੰਦੀ ਹੁੰਦੀ ਸਾਨੂੰ ਦਲੇਰ ਵੀ ਕਰਦੀ ਜਾਊਗੀ ਤੁਹਾਡੇ ਅੰਦਰ ਦਲੇਰੀ ਵੀ ਆਊਗੀ ਸਿਆਣਪ ਵੀ ਆਊਗੀ ਤੇ ਇਮਾਨਦਾਰੀ ਵੀ ਵਧੂਗੀ ਇਹ ਜਿਹੜੀ ਕਮਜ਼ੋਰੀਆਂ ਨੇ ਨਲਾਇਕੀਆਂ ਨੇ ਇਨ੍ਹਾਂ ਦੇ ਵਿਚੋਂ ਝੂਠ ਪੈਦਾ ਹੋਊਗਾ ਹਮੇਸ਼ਾ ਤੁਹਾਨੂੰ ਆਪਣਾ ਆਪ ਕੱਜਣ ਲਈ ਝੂਠ ਬੋਲਣਾ ਪਊਗਾ ਜਦੋਂ ਜਦੋਂ ਤੁਸੀਂ ਦਲੇਰ ਹੁੰਦੇ ਤੁਰੇ ਗਏ ਬੇਫਿਕਰੀ ਵੀ ਆਉਂਦੀ ਰਹੂਗੀ ਆ ਛੋਟੀ ਮੋਟੀਆਂ ਗੱਲਾਂ ਦੀ ਪਰਵਾਹ ਕਰਨੋਂ ਹਟ ਜਾਓਗੇ ਇਮੇਜ ਦੀ ਚਿੰਤਾ ਨਹੀਂ ਰਹਿੰਦੀ ਅਲਾਮਾ ਇਕਬਾਲ ਵਾਲੀ ਗੱਲ ਹੈ ਨਾ ਕਿ ਮਿਟਾ ਦੇ ਆਪਣੀ ਹਸਤੀ ਕੋ ਹਰ ਕੋਈ ਮਰਤਬਾ ਚਾਹੇ ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ ਫਿਰ ਤੁਹਾਨੂੰ ਹਸਤੀਆਂ ਮਟਾਉਣ ਚ ਮਜ਼ਾ ਆ ਜਾਂਦਾ ਉਹ ਕਹਿੰਦੇ ਆ ਕਿ ਇੱਕ ਆਖਰੀ ਗੱਲ ਕਰ ਦਿੰਦੇ ਹਾਂ ਅੱਜ ਦੇ ਇਸ ਨੁਕਤੇ ਦੇ ਉੱਤੇ ਕਿ ਇਮੇਜ ਬਣਾਉਣ ਵਿਚ ਦੁਨੀਆ ਲੱਗਦੀ ਹੈ ਪਰ ਜਦੋਂ ਅਸਲ ਸਫ਼ਰ ਸ਼ੁਰੂ ਹੁੰਦਾ ਨਾ ਉਹ ਇਮੇਜ ਤੋੜਨ ਦੇ ਵਿਚ ਹੁੰਦਾ ਕਿ ਲੋਕ ਮੈਨੂੰ ਇਹ ਸਮਝੀ ਬੈਠੇ ਨੇ ਪਰ ਇਹ ਇਮੇਜ ਮੈਂ ਹੁਣ ਰੱਖਣੀ ਨਹੀਂ ਉਠਾ ਕੇ ਫੇਂਕ ਦੂੰਗਾ ਇਨਕੋ ਪੁਰਾਣੇ ਕੋਟ ਕੀ ਤਰ੍ਹਾਂ ਮੁਝੇ ਇਹ ਇਮੇਜ ਚਾਹੀਏ ਹੀ ਨਹੀਂ ਔਰ ਕਈ ਵਾਰ ਅਸੀਂ ਉਸ ਬਣਾਈ ਹੋਈ ਇਮੇਜ ਦੇ ਵਿਚ ਫਸ ਕੇ ਰਹਿ ਜਾਂਦੇ ਕਿ ਮੇਰਾ ਇੰਪ੍ਰੈਸ਼ਨ ਪੈ ਜੇ ਇੰਪ੍ਰੈਸ਼ਨ ਨਾਂ ਦੀ ਕੋਈ ਚੀਜ਼ ਨਹੀਂ ਇਹ ਤੁਹਾਡੇ ਸਫ਼ਰ ਦੇ ਮੁਕਾਮ ਦਾ ਪਤਾ ਲੱਗਦਾ ਕਦੇ ਸਾਈਕਲ ਚੜਿਆ ਬੰਦਾ ਭੂਤ ਘੜੀਸੀ ਲੈ ਜਾਂਦਾ ਉਹ ਵੀ ਹੋ ਸਕਦਾ ਤੇ ਕਦੇ ਐ ਲੱਗੂਗਾ ਯਾਰ ਸਾਈਕਲ ਚਲਾਉਣਾ ਵੀ ਕੋਈ ਬੜੀ ਬਾਤ ਹੁੰਦੀ ਹੈ ਬਸ ਇੰਨੀ ਕੀ ਗੱਲਬਾਤ ਹੈ ਜੀ ਸੋ ਅੱਜ ਦੇ ਸ਼ੋਅ ਦੇ ਵਿਚ ਕੁਝ ਖ਼ਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਹਿਮਾਨ ਹੋਣਗੇ ਕੈਨੇਡਾ ਦੇ ਵਿਚ ਅਫੋਰਡੇਬਿਲਟੀ ਦੀ ਕ੍ਰਾਈਸਿਸ ਤੇ ਮਨੁੱਖ ਇਕ ਦੂਜੇ ਦਾ ਸ਼ੋਸ਼ਣ ਕਰਕੇ ਆਪਣਾ ਗੁਜ਼ਾਰਾ ਕਰਨ ਦੇ ਕੀ ਰਸਤੇ ਲੱਭ ਰਿਹਾ 25-25 30-30 ਬੰਦੇ ਵੀ ਕਹਿੰਦੇ ਬੇਸਮੈਂਟਾਂ ਚੋਂ ਮਿਲੀ ਜਾਂਦੇ ਨੇ ਅਸੀਂ ਇਕ ਵਾਰੀ ਅਲਬਰਟਾ ਤੋਂ ਖ਼ਬਰ ਆ ਗਈ ਸੀ 35 ਜਾਣੇ ਇਕ ਘਰ ਚੋਂ ਫੜੇ ਤੇ ਬਾਅਦ ਚ ਕਹਿੰਦੇ ਕਿਹੜੀ ਕਮਿਊਨਿਟੀ ਹੈ ਤੇ ਉਹੀ ਮੂੰਹ ਜਾ ਢੱਕ ਕੇ ਫਿਰੀ ਜਾਂਦੇ ਯਾਰ ਇਹ ਤਾਂ ਆਪਣੇ ਨਾ ਨਿਕਲੇ ਹੁਣ ਕਿਤੇ ਤੇ ਸ਼ਾਇਦ ਆਪਣੇ ਨਿਕਲਿਆ ਸੀ ਸੋ ਇਹੀ ਜੀ ਗੱਲਬਾਤ ਤਾਂ ਹੈਗੀਆਂ ਨੇ ਜੀ ਇਹਨਾਂ ਦੇ ਆਲੇ ਦੁਆਲੇ ਗੱਲ ਘੁਮਾਵਾਂਗੇ ਤੇ ਹਰਚਰਨ ਪਰਹਾਰ ਉਹਦੀ ਸਾਡੇ ਨਾਲ 8 ਵਜੇ ਜੁੜਨਗੇ ਤੇ ਉਸ ਤੋਂ ਪਹਿਲਾਂ ਇਕ ਗੀਤ ਲੱਭ ਕੇ ਲਿਆਂਦਾ ਤੁਸੀਂ ਉਸ ਗੀਤ ਨੂੰ ਸੁਣਿਓ ਤੇ ਕੁਝ ਇਕ ਸੂਚਨਾਵਾਂ ਨੇ ਤੁਹਾਡੇ ਲਈ ਇਕ ਤਾਂ ਇਹ ਹੁੰਦੀ ਆ ਕਿ ਜੇਕਰ ਸਿਗਨਲ ਦੇ ਨਾਲ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਰੇਡੀਓ ਸੁਣਨ ਚ ਤਾਂ ਟੈਲੀਫੋਨ ਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ 647-8-72-49 ਸਾਡਾ ਡਾਇਰੈਕਟ ਨੰਬਰ ਹੈ ਜਿਹਦੇ ਤੇ ਕਾਲ ਕਰਕੇ ਤੁਸੀਂ ਲਾਈਵ ਰੇਡੀਓ ਸੁਣ ਸਕਦੇ ਹੋ ਇਸ ਪ੍ਰੋਗਰਾਮ ਦੇ ਮੁਤਲਕ ਕੋਈ ਰਾਏ ਦੇਣੀ ਹੋਵੇ ਤਾਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਇਸੇ ਤਰ੍ਹਾਂ ਹੀ ਮੇਰਾ ਸੈੱਲ ਨੰਬਰ ਵੀ ਰੱਖ ਲਓ 780-243-7033 780-243-7033 ਮੇਰਾ ਆਪਣਾ ਸੈੱਲ ਨੰਬਰ ਹੈ ਤੇ ਇਹਦੇ ਉੱਤੇ ਤੁਸੀਂ ਵਟਸਐਪ ਦੇ ਜ਼ਰੀਏ ਵੀ ਮੈਨੂੰ ਟੈਕਸਟ ਕਰ ਸਕਦੇ ਹੋ ਤੇ ਇਸ ਪ੍ਰੋਗਰਾਮ ਦੇ ਬਾਰੇ ਜਾਂ ਕਿਸੇ ਟੌਪਿਕ ਬਾਰੇ ਵੀ ਗੱਲ ਕਰ ਸਕਦੇ ਹੋ ਜੇਕਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸਪਾਂਸਰਸ਼ਿਪ ਦੇਣਾ ਚਾਹੁੰਦੇ ਹੋ ਤਾਂ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜ਼ੈਂਟੇਟਿਵ ਨੇ ਉਨ੍ਹਾਂ ਨੂੰ ਤੁਸੀਂ 647-242-4746 647-242-4746 ਦੇ ਉੱਪਰ ਸੰਪਰਕ ਕਰ ਸਕਦੇ ਹੋ ਤੇ ਉਨ੍ਹਾਂ ਤੋਂ ਹੋਰ ਵੇਰਵੇ ਹਾਸਲ ਕਰ ਸਕਦੇ ਹੋ ਜੀ ਤੇ ਇਸ ਦੇ ਨਾਲ ਹੁਣ ਆਪਾਂ ਇਕ ਗੀਤ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ
ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ ਤੂੰ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ ਜਹਾਂ ਵੀ ਜਾਉਂ ਯੇ ਲਗਤਾ ਹੈ ਤੇਰੀ ਮਹਿਫਿਲ ਹੈ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਆਸਮਾਨ ਯੇ ਬਾਦਲ ये रास्ते ये हवा ये आसमान ये बादल ये रास्ते ये हवा हर एक चीज है अपनी जगह ठिकाने से कई दिनों से शिकायत नहीं जमाने से ये जिंदगी है सफर तू सफर की मंजिल है जहाँ भी जाऊँ ये लगता है तेरी महफिल है तू इस तरह से मेरी जिंदगी में शामिल है
अपने घर ते ऑफिस नु खूबसूरत बनाना चाहने हो ता फिर आज ही कांटेक्ट करो यूनिक साइंस वालेयां नु 6475274482 डिजाइंस देखने लई तुसी इना दी वेबसाइट ते भी विजिट कर सकदे हो www.uniquescience.ca
अगर तुसी मल्टी स्टोरिंग बिल्डिंग खरीदन दे चाहवान हो तो फिर हुणे कॉन्टेक्ट करो मयंक जी नूं, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कॉन्टेक्ट करो मयंक जी नूं 647-702-2023 या फिर 647-472-4141।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है $487,990 च ते GTA दा सब तो वधिया मुल है। दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज ही निवेश करो। स्टेशन साइड .ca ते रजिस्टर करो।
गुड मॉर्निंग एवरीवन, यू आर लिसनिंग टू WTOR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੱਧੂ ਤੇ ਅਸੀਂ ਹੁਣ ਗੱਲਬਾਤ ਖਬਰਾਂ ਵਾਲੇ ਪਾਸੇ ਨੂੰ ਮੋੜ ਲੈਨੇ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਬਾਡੀ ਪੁਲਿਸ ਨੂੰ ਬਰਾਮਦ ਹੋਈ, ਲਾਸ਼ ਬਰਾਮਦ ਹੋਈ ਹੈ ਸਕਾਰਬਰੋ ਇਲਾਕੇ ਵਿਚ। ਉਥੋਂ ਲੰਘਦੀ ਕਰਬੀਨ ਉਹਦੇ ਚੋਂ ਇਹ ਲਾਸ਼ ਬਰਾਮਦ ਹੋਈ ਹੈ ਤੇ ਤਕਰੀਬਨ ਐਤਵਾਰ ਦਾ ਹੀ ਮਾਮਲਾ ਲੱਗਦਾ ਤੇ ਪੁਲਿਸ ਕਹਿੰਦੇ ਆ ਕਿ ਐਗਲਿੰਗਟਨ ਰਵੀਨ ਪਾਰਕ, ਐਗਲਿੰਗਟਨ ਐਵਨਿਊ ਈਸਟ ਤੇ ਕੈਨੇਡੀ ਰੋਡ ਇਨ੍ਹਾਂ ਦੇ ਤਕਰੀਬਨ ਨੇੜੇ ਜੇ 4:30 ਵਜੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਕੋਈ ਲਾਸ਼ ਉਥੇ ਪਈ ਹੈ। ਸੋ ਪਹਿਲੀ ਨਜ਼ਰ ਇਹ ਦੇਖਦਿਆਂ ਤਾਂ ਮਾਮਲਾ ਸ਼ੱਕੀ ਨਜ਼ਰ ਆ ਰਿਹਾ। ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇੰਨੀ ਕੀ ਜਾਣਕਾਰੀ ਦਿੱਤੀ ਆ ਤੇ ਕੌਜ਼ ਆਫ ਡੈਥ ਅਨਨੋਨ, ਕਿਉਂਕਿ ਆਊਟੋਪਸੀ ਹੋਏਗੀ, ਉਹ ਤੋਂ ਬਾਅਦ ਹੀ ਆਈਡੈਂਟੀਫਿਕੇਸ਼ਨ ਤੇ ਹੋਰ ਪ੍ਰੋਸੈਸ ਅਗਾਹਾਂ ਤੁਰ ਸਕਦਾ ਤੇ ਪੈਰਾਮੈਡਿਕਸ ਵਗੈਰਾ ਹੋਰ ਸਾਰੀਆਂ ਟੀਮਾਂ ਉੱਥੇ ਪਹੁੰਚੀਆਂ ਨੇ ਤੇ ਉਨ੍ਹਾਂ ਦੇ ਹਿਸਾਬ ਨਾਲ ਉਹ ਹੁਣ ਐਵੀਡੈਂਸ ਇਕੱਠੇ ਕਰਦੇ ਆ। ਬਾਕੀ ਜੇ ਕਿਸੇ ਨੂੰ ਮਾੜੀ ਮੋਟੀ ਕਿਸੇ ਗੱਲ ਦਾ ਪਤਾ ਹੋਵੇ ਤਾਂ ਉਨ੍ਹਾਂ ਨੇ ਆਖਿਆ ਕਿ ਪੁਲਿਸ ਨਾਲ ਸੰਪਰਕ ਕੀਤਾ ਜਾ ਸਕੇ। ਸੋ ਕਤਲ ਦਾ ਮਾਮਲਾ ਲੱਗਦਾ ਅਪੇਰੈਂਟਲੀ, ਜਿਸ ਤਰ੍ਹਾਂ ਦੀਆਂ ਸੱਟਾਂ ਮੋਟੀ ਅੱਖੀ ਨਾਲ ਵੇਖਿਆ ਸਮਝ ਆਉਂਦੀਆਂ ਨੇ, ਪਰ ਪਹਿਲੀ ਗੱਲ ਤਾਂ ਇਹੀ ਹੈ ਕਿ ਆਊਟੋਪਸੀ ਕਲੀਅਰ ਕਰੂਗੀ। ਬਾਕੀ ਜੇ ਕਿਤੇ ਸ਼ੱਕੀ ਮਾਮਲਾ ਆ ਉਹਦੇ ਹਿਸਾਬ ਨਾਲ ਤਾਂ ਜਾਂਚ ਹੁਣੇ ਹੀ ਚਲਾਉਣੀ ਪੈਣੀ ਹੈ ਕਿ ਉਥੋਂ ਕੌਣ ਲੰਘਿਆ, ਕੀ ਹੈ, ਕਿਵੇਂ ਇਹ ਬੰਦਾ ਚੱਲ ਕੇ ਆ ਰਿਹਾ, ਕਿਤੇ CCTV ਤੋਂ ਇਹਦੀ ਕੋਈ ਫੁਟੇਜ ਮਿਲੇ। ਉਹ ਤੋਂ ਬਾਅਦ ਜੇ ਮਾਮਲਾ ਸ਼ੱਕੀ ਹੁੰਦਾ ਫਿਰ ਉਹਦੀ ਜਾਂਚ ਹੁੰਦੀ ਰਹੂਗੀ। ਮਤਲਬ ਇਹ ਹੈ ਕਿ ਇੱਕ ਵਾਰ ਤੇ ਇਹਦਾ ਸੀਕੁਐਂਸ ਆਫ ਇਵੈਂਟ ਰੀਕੰਸਟਰਕਟ ਕਰਕੇ ਸਾਰਾ ਤਿਆਰ ਕਰਨਾ ਪੈਣਾ ਕਿ ਇਹ ਕਿੱਥੋਂ ਆਇਆ ਤੇ ਕਿੱਧਰ ਨੂੰ ਜਾ ਰਿਹਾ ਸੀ ਤੇ ਜੇਕਰ ਇਹਦਾ ਕਿਸੇ ਨੇ ਕਤਲ ਕੀਤਾ ਹੋਵੇ ਤਾਂ ਕਿਹਨੂੰ ਫਾਇਦਾ ਜਾਂ ਨੁਕਸਾਨ ਨਜ਼ਰ ਆਉਂਦਾ ਸੀਗਾ। ਉਹ ਕਹਾਣੀਆਂ ਤਾਂ ਤੁਰਦੀਆਂ ਨੇ, ਪਰ ਖੈਰ ਤਕਰੀਬਨ ਇਹ ਹੈ ਕਿ ਦਿਨ ਦਿਹਾੜੇ ਦਾ ਮਾਮਲਾ ਹੈ ਜਾਂ ਇਹ ਰਾਤ ਦਾ ਹੋਇਆ ਹੋਇਆ। ਸੋ ਉਹਦੇ ਨਾਲ ਪਬਲਿਕ ਐਟ ਰਿਸਕ ਦੀ ਗੱਲ ਪੁਲਿਸ ਨੇ ਮੈਨਸ਼ਨ ਤਾਂ ਨਹੀਂ ਕੀਤੀ ਇਸ ਖਬਰ ਦੇ ਵਿਚ, ਪਰ ਭਾਪ ਕੇ ਤਾਂ ਅਸੀਂ ਇਹੀ ਚੱਲਦੇ ਹਾਂ ਕਿ ਸਾਡੇ ਆਲੇ ਦੁਆਲੇ ਦਾ ਮਾਹੌਲ ਚੰਗਾ ਨਹੀਂ ਹੈ। ਤੇ ਟੋਰਾਂਟੋ ਪੁਲਿਸ ਨੇ ਇਕ ਹੋਰ ਬੰਦੇ ਦੀ ਵੀ ਗੱਲਬਾਤ ਸ਼ਰਾਰਤੀ ਬੰਦੇ ਦੀ ਲਈ ਹੈ ਕਿ ਸਿੱਖ ਕਿਡਸ ਨਾਂ ਦੀ ਚੈਰਿਟੀ ਹੈ ਉਹਦੇ ਨਾਂ ਦੇ ਉੱਤੇ ਇਹ ਲੋਕਾਂ ਦੇ ਕੰਡੋਮੀਨੀਅਮ ਅਪਾਰਟਮੈਂਟ ਬਿਲਡਿੰਗਸ ਦੇ ਇਲਾਕਿਆਂ ਚ ਜਾਂਦਾ ਤੇ ਉੱਥੇ ਜਾ ਕੇ ਇਹ ਕੈਸ਼ ਮੰਗਦਾ। ਸੋ ਠੱਗੀ ਦਾ ਇਕ ਮਾਮਲਾ ਮੁਹਰੇ ਆਇਆ ਕਿ ਸਿੱਖ ਕਿਡਜ਼ ਨਾਂ ਦੀ ਜਿਹੜੀ ਸੰਸਥਾ ਬਣੀ ਹੋਈ ਹੈ ਜੋ ਬੱਚਿਆਂ ਦੀ ਜ਼ਰੂਰਤਮੰਦ ਬੱਚਿਆਂ ਦੇ ਇਲਾਜ ਵਿਚ ਸਹਾਇਤਾ ਕਰਨ ਲਈ ਫੰਡ ਰੇਜ਼ਿੰਗ ਕਰਦੇ ਨੇ ਤੇ ਕਹਾਣੀ ਇਹ ਤੁਰੀ ਹੈ ਕਿ ਏਦਾਂ ਦੀਆਂ ਸੰਸਥਾਵਾਂ ਦੇ ਨਾਂ ਦੇ ਉੱਤੇ ਵੀ ਲੋਕ ਠੱਗੀਆਂ ਮਾਰਨ ਆ ਗਏ ਤੇ ਕੋਈ ਨਵੀਂ ਗੱਲ ਨਹੀਂ ਮੰਦਰਾਂ ਗੁਰਦੁਆਰਿਆਂ ਧਾਰਮਿਕ ਸਥਲਾਂ ਦੇ ਬਾਹਰ ਵੀ ਲੋਕ ਠੱਗੀਆਂ ਮਾਰਨ ਵਾਲੇ ਪਹੁੰਚ ਜਾਂਦੇ ਨੇ ਏਦਾਂ ਦੀਆਂ ਚੈਰੀਟੇਬਲ ਸੰਸਥਾਵਾਂ ਕਿਉਂਕਿ ਇੱਥੇ ਅਸੀਂ ਭਾਵੁਕ ਹੋ ਕੇ ਆਉਂਦੇ ਹਾਂ ਇੱਥੇ ਸਾਡੇ ਮਨ ਦੇ ਵਿਚ ਤਕਰੀਬਨ ਇੱਕ ਦਇਆ ਭਾਵਨਾ ਹੁੰਦੀ ਹੈ ਤੇ ਉਹਨੂੰ ਵੀ ਐਕਸਪਲੋਇਟ ਕਰਨ ਵਾਲੇ ਬੈਠੇ ਨੇ ਔਰ ਬੰਦਾ ਸ਼ਮਸ਼ਾਨ ਘਾਟਾਂ ਦੇ ਵਿਚ ਵੀ ਜੇਬ ਕੱਟ ਲੈਂਦਾ ਹੈ ਕਿ ਇੱਥੇ ਆਈ ਭੀੜ ਦਾ ਘੱਟ ਧਿਆਨ ਜਾਊਗਾ ਬੰਦੇ ਹਸਪਤਾਲਾਂ ਦੇ ਵਿਚ ਵੀ ਚੋਰੀਆਂ ਕਰਦੇ ਨੇ ਹਸਪਤਾਲਾਂ ਵੱਡੇ ਹਸਪਤਾਲਾਂ ਦੇ ਵਿਚ ਅਕਸਰ ਤੁਹਾਨੂੰ ਜੇਬ ਕਤਰੇ ਮਿਲ ਜਾਂਦੇ ਆ ਉੱਥੇ ਲਿਖਿਆ ਹੁੰਦਾ ਕਿ ਆਪਣੇ ਮਰੀਜ਼ ਦੇ ਨਾਲ ਨਾਲ ਆਪਣੇ ਸਮਾਨ ਦੀ ਵੀ ਜ਼ਿੰਮੇਵਾਰੀ ਰੱਖੋ ਕੈਸ਼ ਲੈ ਕੇ ਆਉਂਦੇ ਆ ਲੋਕ ਸੋ ਜਿਹੜੀ ਠੱਗ ਬਿਰਤੀ ਆ ਜਾਂ ਉਹਦਾ ਤਾਂ ਕੋਈ ਤੋੜ ਹੈ ਨਹੀਂ ਗਾ ਹੁਣ ਆਪਾਂ ਇਹ ਖਬਰ ਕਿਉਂ ਡਿਸਕਸ ਕਰ ਰਹੇ ਹਾਂ ਸਵਾਲ ਤਾਂ ਇਹ ਹੈ ਕਿ ਆਪਣੇ ਕੋਲ ਇਹਦੇ ਵਿਚ ਕੀ ਹੈ ਇੱਕ ਤਾਂ ਹੈਗਾ ਵੀ ਭਾਈ ਇਹ ਤੋਂ ਪਰਹੇਜ਼ ਰੱਖੋ ਇਹ ਬੰਦਾ ਜੇ ਕਿਤੇ ਆਊਗਾ ਤੇ ਕੈਸ਼ ਮੰਗਦਾ ਇੱਕ ਤਾਂ ਮੋਟੀ ਜਿਹੀ ਗੱਲ ਇਹ ਹੈ ਕਿ ਸਿੱਖ ਕਿਡਜ਼ ਫਾਊਂਡੇਸ਼ਨ ਦੇ ਰੈਪ੍ਰੈਜੈਂਟੇਟਿਵ ਉਹ ਕਹਿੰਦੇ ਇੱਦਾਂ ਘਰੋਂ ਘਰੀ ਜਾ ਕੇ ਉਹ ਪੈਸੇ ਨਹੀਂ ਮੰਗਦੇ ਤੇ ਜੇ ਮੰਗਦੇ ਵੀ ਹੋਣਗੇ ਤੇ ਕੈਸ਼ ਸਿੱਧਾ ਨਹੀਂ ਮੰਗਦੇ ਕਦੇ ਵੀ ਉਹ ਸੰਸਥਾ ਦੇ ਨਾਂ ਤੇ ਚੈੱਕ ਕੱਟਿਆ ਜਾਂਦਾ ਫਾਊਂਡੇਸ਼ਨ ਦਾ ਸੋ ਕੈਸ਼ ਨਹੀਂ ਮੰਗਣਗੇ ਅੱਛਾ ਜੇ ਕਿਸੇ ਨੇ ਮਨਾ ਕਰਤਾ ਤੇ ਉਹਦੇ ਗਲ ਨਹੀਂ ਪੈਣਗੇ ਸੋ ਇੱਥੇ ਤਿੰਨ ਚਾਰ ਕਿਸਮ ਦੇ ਐਲੀਮੈਂਟ ਇਹੀ ਆਏ ਆ ਕਿ ਇਹ ਬੰਦਾ ਗਲ ਵੀ ਪੈਂਦਾ ਅਟੈਕ ਵੀ ਕਰ ਸਕਦਾ ਅਗਰੈਸਿਵ ਵੀ ਹੈ ਮੰਗਦਾ ਵੀ ਕੈਸ਼ ਹੈ ਤੇ ਇਸ ਤਰ੍ਹਾਂ ਇਹ ਅਪਾਰਟਮੈਂਟ ਬਿਲਡਿੰਗਾਂ ਚ ਜਾ ਕੇ ਇਹ ਸੰਸਥਾ ਨਹੀਂ ਲੈਂਦੀ ਸੋ ਇਹਦੇ ਕਈ ਤਰ੍ਹਾਂ ਦੀਆਂ ਗੱਲਾਂ ਇਹਦੇ ਚ ਆਉਂਦੀਆਂ ਜਿਹੜੀਆਂ ਕਿ ਮਿਸਮੈਚ ਨੇ ਪਰ ਵੱਡੀ ਗੱਲ ਇਹ ਹੈ ਕਿ ਇਹਨੇ ਉਹਦਾ ਫੇਕ ਜੋ ਡਾਕੂਮੈਂਟੇਸ਼ਨ ਤਿਆਰ ਕਰਨੀ ਹੈ ਆਈਡੈਂਟੀਫਿਕੇਸ਼ਨ ਦਾ ਬੈਜ ਹੈ ਤੇ ਆਪਣੇ ਆਪ ਨੂੰ ਉਵੇਂ ਡਰੈਸ ਅਪ ਕੀਤਾ ਹੋਇਆ ਜਿਵੇਂ ਸਿੱਖ ਕਿਡਜ਼ ਦੇ ਰੈਪ੍ਰੈਜੈਂਟੇਟਿਵ ਹੁੰਦੇ ਨੇ ਸੋ ਬਣ ਠਣ ਕੇ ਤਿਆਰ ਹੋ ਕੇ ਤਾਂ ਬਿਲਕੁਲ ਉਵੇਂ ਹੀ ਆਉਂਦਾ ਹੈ ਪਰ ਆਉਂਦਾ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਹੁਣ ਗੱਲ ਇਹ ਆ ਕਿ ਪ੍ਰਬੰਧ ਵਾਸਤੇ ਵੀ ਤਾਂ ਸਵਾਲ ਕਰਕੇ ਜਾਈਏ ਨਾ ਹੁਣ ਕਦੇ ਵੀ ਕੋਈ ਸਰਕਾਰ ਕਿਸੇ ਬੰਦੇ ਨੂੰ ਅਪਰਾਧ ਕਰਨ ਵੇਲੇ ਉਦੋਂ ਰੋਕਣ ਦੇ ਜ਼ਿਆਦਾ ਹੱਕ ਚ ਹੁੰਦੀ ਹੈ ਜਦੋਂ ਉਹਨੇ ਬਾਕੀ ਗੱਲਾਂ ਦੇ ਇੰਤਜ਼ਾਮ ਕੀਤੇ ਹੁਣ ਜਿਸ ਸੋਸਾਇਟੀ ਦੇ ਵਿਚ ਲਗਾਤਾਰ ਨੌਕਰੀਆਂ ਅਫੋਰਡੇਬਿਲਟੀ ਤੇ ਉਥੇ ਇਸ ਤਰ੍ਹਾਂ ਦੀ ਬਿਰਤੀ ਦਾ ਪਨਪਣਾ ਵਧਣਾ ਫੈਲਣਾ ਉਹ ਆਮ ਹੁੰਦਾ ਜਾਏਗਾ ਅਪਰਾਧ ਹੁਣ ਵਧਦੇ ਜਾਣਗੇ ਜਿਵੇਂ ਪਹਿਲਾਂ ਕੋਈ ਕਤਲ ਹੈ ਜਾਂ ਨਹੀਂ ਆਪਾਂ ਦੇਖਾਂਗੇ ਸਸਪੀਸ਼ੀਅਸ ਤਾਂ ਹੈ ਹੀ ਹੈ ਦੂਜਾ ਠੱਗੀ ਦਾ ਮਾਮਲਾ ਆ ਗਿਆ ਸੋ ਜਿਹੜੇ ਇਹ ਹਾਲਾਤ ਬਣ ਰਹੇ ਨੇ ਜਿਹਨੂੰ ਕਹਿੰਦੇ ਆ ਵੀ ਕੈਨੇਡਾ ਦਿਨੋ ਦਿਨ ਬਦਲ ਵੀ ਰਿਹਾ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਪੀਰੇ ਪੋਲੀਐਫ ਇਹਨਾਂ ਦੋਵਾਂ ਦੇ ਵਿਚ ਵੀ ਇਹੀ ਡਿਬੇਟ ਚੱਲ ਰਹੀ ਹੈ ਕਿ ਚੇਂਜ ਕੈਨੇਡਾ ਇਜ਼ ਚੇਂਜਿੰਗ ਟਰੂਡੋ ਸਾਹਿਬ ਕੋਈ ਹੋਰ ਤਰ੍ਹਾਂ ਦਾ ਚੇਂਜ ਕਹਿੰਦੇ ਆ ਤੇ ਪੋਲੀਐਫ ਹੋਰ ਇਹ ਚੇਂਜ ਦੀ ਗੱਲ ਕਰਦੇ ਆ ਕਿ ਭਾਈ ਉਹ ਕੈਨੇਡਾ ਤੂੰ ਪਹਿਲਾਂ ਵਾਲਾ ਛੱਡਿਆ ਹੀ ਨਹੀਂ ਤੇਰੇ ਰਾਜ ਦੇ ਵਿਚ ਹਨਾ ਇੰਨੀ ਬਦਅਮਨੀ ਹੋ ਰਹੀ ਹੈ ਤੇ ਲੁੱਟ ਵੱਧ ਗਈ ਮਹਿੰਗਾਈ ਵੱਧ ਗਈ ਲੋਕਾਂ ਦੀਆਂ ਜੇਬਾਂ ਨਚੋੜੀਆਂ ਜਾ ਰਹੀਆਂ ਨੇ ਇਹ ਕਿਹੋ ਜਿਹਾ ਬਦਲਾ ਇੱਕ ਤਾਂ ਇਹ ਵੀ ਸਵਾਲ ਆ ਹੁਣ ਦੂਜੇ ਇਹਦੇ ਕਹਾਣੀ ਦੇ ਵਿਚੋਂ ਸਾਨੂੰ ਇਸ ਗੱਲ ਦੀ ਵੀ ਗੌਰ ਹੈ ਕਿ ਜੇ ਲੋਕ ਠੱਗੀਆਂ ਮਾਰਨ ਸੜਕਾਂ ਤੇ ਨਿਕਲਿਆ ਏ ਤੇ ਬੜੀ ਮਾੜੀ ਚੀਜ਼ ਹੋਊਗੀ ਲਾਸਟ ਵੀਕ ਕਹਿੰਦੇ ਗੋ ਸਟੇਸ਼ਨ ਤੇ $3,00,000 ਦੀ ਕਾਪਰ ਵਾਇਰ ਚੋਰੀ ਹੋ ਗਈ ਲੋ ਮੈਨੂੰ ਹੁਣੇ ਇੱਕ ਖ਼ਬਰਾਂ ਪੜ੍ਹਦੇ ਪੜ੍ਹਦੇ ਹੀ ਮੈਸੇਜ ਆਇਆ ਕਿ ਪਿਛਲੇ ਹਫ਼ਤੇ ਗੋ ਸਟੇਸ਼ਨ ਤੋਂ $3,00,000 ਦੀ ਕਾਪਰ ਵਾਇਰ ਚੋਰੀ ਹੋਈ ਹੈ ਸੋ ਮਤਲਬ ਚੋਰੀਆਂ ਵਾਰਦਾਤਾਂ ਇਹ ਵਧਣਗੀਆਂ ਔਰ ਇਹ ਵੀ ਨਹੀਂ ਹੈ ਕਿ ਜੇ ਸਮਾਜ ਬਹੁਤ ਭਲਾ ਹੋ ਜਾਏ ਤੇ ਉਹਦੇ ਵਿਚ ਚੋਰੀ ਬਿਲਕੁਲ ਨਹੀਂ ਹੋਏਗੀ ਪਰ ਉਨੀ ਕੀ ਰਹਿ ਜਾਣਗੇ ਜਿਹੜੇ ਕਲੈਪਟੋਮੈਨੀਅਕ ਨੇ ਜਿਨ੍ਹਾਂ ਨੂੰ ਚੋਰੀ ਕਰਨ ਦੀ ਆਦਤ ਹੈ ਉਹ ਕਲੈਪਟੋਮੈਨੀਅਕ ਕਰੈਕਟਰ ਹੁੰਦਾ ਜਿਹੜੇ ਮਜਬੂਰ ਲੋਕ ਆ ਕੇ ਅਪਰਾਧ ਵੱਲ ਨੂੰ ਜਾਣ ਲੱਗ ਜਾਣ ਵੀ ਹੋਰ ਕੁਛ ਕਰਨ ਨੂੰ ਨਹੀਂ ਹੈ ਉੱਥੇ ਸਮਾਜ ਜ਼ਿੰਮੇਦਾਰ ਹੈ ਐਵਰੀ ਸੋਸਾਇਟੀ ਗੈਟਸ ਅ ਕ੍ਰਿਮੀਨਲ ਇਟ ਡਿਜ਼ਰਵਸ ਹੁਣ ਜੇ ਸਾਡੇ ਸਮਾਜ ਚ ਕੋਈ ਅਪਰਾਧੀ ਪੈਦਾ ਹੋਇਆ ਤਾਂ ਅਸੀਂ ਉਹਦੇ ਲਈ ਕੁਲੈਕਟਿਵ ਜ਼ਿੰਮੇਵਾਰੀ ਵੀ ਉਹਦੀ ਮਹਿਸੂਸ ਕਰੀਏ ਜੇ ਨਹੀਂ ਕਰਾਂਗੇ ਤਾਂ ਸਿਸਟਮ ਚ ਸੁਧਾਰ ਨਹੀਂ ਆਉਣਾ ਸੋ ਇਹ ਗੱਲ ਇੱਥੇ ਨਹੀਂ ਮੁੱਕਦੀ ਵੀ ਕੋਈ ਘਰਾਂ ਚ ਠੱਗੀ ਮਾਰਨ ਵਾਲਾ ਆਇਆ ਤੇ ਉਹ ਤੋਂ ਬਚਾਅ ਕਰ ਲਓ ਇੱਕ ਤੋਂ ਕਰੋਗੇ ਦੂਜਾ ਦੂਜੇ ਤੋਂ ਕਰੋਗੇ ਤੀਜਾ ਕਈ ਤਰ੍ਹਾਂ ਦੀਆਂ ਖ਼ਬਰਾਂ ਪਰੇਸ਼ਾਨ ਕਰਨ ਵਾਲੀਆਂ ਆਉਂਦੀਆਂ ਨੇ ਕਾਰਾਂ ਚੱਕ ਕੇ ਲੈ ਜਾਂਦੇ ਆ ਪੁਲਿਸ ਨੂੰ ਦੱਸੀ ਜਾਂਦੇ ਆ ਵੀ ਇੱਥੋਂ ਕਾਰ ਉੱਥੇ ਲੈ ਗਈ ਉੱਥੋਂ ਟੈਂਕਰ ਚ ਧਰ ਲਈ ਉੱਥੋਂ ਕੰਟੇਨਰ ਚ ਧਰ ਲਈ ਪੁਲਿਸ ਕਹਿੰਦੀ ਹਾਂ ਸਾਨੂੰ ਪਤਾ ਤਾਂ ਹੈਗਾ ਪਰ ਅਸੀਂ ਕੀ ਕਰੀਏ ਠੀਕ ਹੈ ਸਾਡੀ ਪ੍ਰਾਇਓਰਿਟੀ ਹੋਰ ਹੈ ਸਾਡਾ ਉਹ ਹੋਰ ਹੈ ਮਤਲਬ ਕਿ ਅਪਰਾਧ ਰੋਕਣ ਦਾ ਮੈਕੇਨਿਜ਼ਮ ਵੀ ਨਾਕਸ ਸਾਬਤ ਹੋ ਰਿਹਾ ਇਹਨੇ ਵੀ ਕੁਛ ਪੱਲੇ ਨਹੀਂ ਪਾਉਣਾ ਇੱਕ ਤਾਂ ਅਪਰਾਧ ਪਹਿਲਾਂ ਘਟੇ ਦੂਜਾ ਉਹ ਤੇ ਕਾਬੂ ਪਾਉਣ ਦੇ ਤਰੀਕਿਆਂ ਦੇ ਵਿਚ ਵੀ ਫਰਕ ਆਵੇ ਮੈਨੂੰ ਲੱਗਦਾ ਮੇਰੇ ਇੱਕ ਸਪੀਕਰ ਚ ਆਵਾਜ਼ ਆਉਂਦੀ ਹੈ, ਇੱਕ ਚ ਸ਼ਾਇਦ ਤੁਹਾਨੂੰ ਨਾ ਆਉਂਦੀ ਹੋਵੇ। ਇਹ ਸਟੀਰੀਓ ਸਾਊਂਡ ਤੁਹਾਡੇ ਕੋਲ ਆ ਰਹੀ ਹੈ ਕਿ ਮੋਨੋ ਸਾਊਂਡ ਆ ਰਹੀ ਹੈ? ਮੇਰੇ ਥੋੜੇ ਜਿਹੇ ਗ੍ਰੈਫਸ ਫਰਕ ਹੈ। ਮੈਂ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਇਨਪੁੱਟ ਦੇ ਸਕੇ ਤਾਂ ਬਹੁਤ ਵਧੀਆ ਹੋਏਗਾ। ਕਾਰ ਦਾ ਪਹਿਲਾਂ ਇੱਕ ਸਪੀਕਰ ਲਾ ਕੇ ਦੇਖੋ, ਫਿਰ ਦੂਜੇ ਪਾਸੇ ਕਰਕੇ ਦੇਖੋ ਕਿ ਆਵਾਜ਼ ਇੱਕ ਪਾਸਿਓ ਬੰਦ ਤਾਂ ਨਹੀਂ ਹੋ ਜਾਂਦੀ। ਮੇਰੇ ਖਿਆਲ ਦੇ ਵਿੱਚ ਰਾਈਟ ਸਾਈਡ ਦੇ ਸਪੀਕਰ ਦੇ ਵਿੱਚ ਆਵਾਜ਼ ਜਾਂਦੀ ਲੱਗ ਰਹੀ ਹੈ, ਬਾਕੀ ਦੇਖਾਂਗੇ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਜੀ, ਤੇ ਫਿਰ ਅਗਲੀ ਖਬਰ ਨੂੰ ਚੱਲਦੇ ਹਾਂ। ਅਗਲੀ ਖਬਰ ਜਿਵੇਂ ਸਮਾਨ ਵੇਚਣ ਵਾਲੇ ਕਹਿੰਦੇ ਲੋ ਜੀ ਅਗਲੀ ਖਬਰ, ਉਵੇਂ ਦੀ ਨਹੀਂ ਹੈਗੀ ਇਹ। ਇਹਦੇ ਵਿੱਚ ਕਹਿੰਦੇ ਦੋਨਾਂ ਪਾਸੇ ਆਵਾਜ਼ ਆ ਰਹੀ ਹੈ। ਬਹੁਤ ਮਿਹਰਬਾਨੀ ਰਾਜਾ ਸਾਹਿਬ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ, ਥੈਂਕ ਯੂ। ਤੁਸੀਂ ਮੈਨੂੰ ਦੱਸਿਆ ਉਧਰੋਂ, ਨਵੀਦ ਰਾਣਾ ਜੀ ਵੀ ਸਵੀਡਨ ਤੋਂ ਸਾਡਾ ਪ੍ਰੋਗਰਾਮ ਸੁਣਦੇ ਹੁੰਦੇ ਆ, ਤੇ ਉਹ ਵੀ ਮੈਨੂੰ ਦੱਸ ਦੇਣਗੇ ਕਿ ਸਪੀਕਰਾਂ ਚ ਆਵਾਜ਼ ਠੀਕ ਆ ਰਹੀ ਹੈ। ਕਹਿੰਦੇ ਅੱਜ ਤਾਂ ਸਵਾਦ ਆ ਗਿਆ, ਕਹਿੰਦੇ ਲਾਈਕ FM। ਥੈਂਕ ਯੂ ਰਾਜਾ ਸਾਹਿਬ, ਬਹੁਤ ਮਿਹਰਬਾਨੀ ਜੀ। FM ਵਰਗੀ ਕੁਆਲਿਟੀ AM ਤੇ ਨਿਕਲ ਆਵੇ ਤਾਂ ਹੋਰ ਆਪਾਂ ਨੂੰ ਕੀ ਚਾਹੀਦਾ। ਲੈ ਬਈ, ਹੁਣ ਖਬਰ ਤਾਂ ਹੈਗੀ ਆ ਜਿਹੜੀ, ਉਹ ਹੈਗੀ ਆ ਵੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਸਰਕਾਰ ਚੱਲ ਰਹੀ ਹੈ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਦੇ ਵਿੱਚ, ਤੇ 6ਵੇਂ ਸਾਲ ਚ ਇਹ ਆ ਗਈ। ਉਦੋਂ ਬਾਅਦ ਪਾਰਟੀ ਨੇ ਕੀਤੀ ਵੱਡੀ ਕਨਵੈਨਸ਼ਨ, ਜਿਹਦੇ ਵਿੱਚ ਉਨ੍ਹਾਂ ਨੇ ਅੱਗੇ ਸਟ੍ਰੈਟੇਜੀ ਤਿਆਰ ਕਰਨੀ ਹੈ ਕਿ 2 ਸਾਲਾਂ ਬਾਅਦ ਜਦੋਂ ਚੋਣਾਂ ਹੋਣਗੀਆਂ ਤਾਂ ਫੇਰ ਬਈ ਆਪਾਂ ਜਿੱਤਣਾ ਹੀ ਹੈ, ਤੇ ਜਿੱਤਣਾ ਕਿਵੇਂ ਆ? ਹੁਣ ਲੋਕ ਸਾਰੇ ਜਾਣਦੇ ਆ ਕਿ ਟਾਈਟ ਕੀਤੇ ਪਏ ਆ। ਇੱਕ ਗੱਲ ਜ਼ਰੂਰ ਆ ਕਿ ਕਈਆਂ ਨੂੰ ਅਣਜਾਣ ਪੱਧਰ ਤੇ ਅੱਡ ਅੱਡ ਪਾਰਟੀਆਂ ਦਿਖਾਈ ਦੇ ਰਹੀਆਂ ਨੇ ਕੈਨੇਡਾ ਵਿਚ, ਔਰ ਹੈ ਵੀ ਇੱਕ ਸੰਤਰੀ ਰੰਗ ਦੀ, ਇੱਕ ਨੀਲੇ ਰੰਗ ਦੀ, ਇੱਕ ਲਾਲ ਰੰਗ ਦੀ ਆ। ਤਿੰਨਾਂ ਦੇ ਰੰਗਾਂ ਚ ਫਰਕ ਹੈ, ਤਿੰਨਾਂ ਦੇ ਨਾਂ ਫਰਕ ਹੈ। ਇੱਕ ਦਾ ਨਾਂ ਲਿਬਰਲ ਹੈ, ਇੱਕ ਦਾ NDP ਯਾਨੀ ਨਿਊ ਡੈਮੋਕ੍ਰੇਟਿਕ ਪਾਰਟੀ ਹੈ, ਤੇ ਇੱਕ ਦਾ ਨਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਹੈ ਜਿਹਨੂੰ ਅਸੀਂ PC ਕਹਿ ਦਿੰਦੇ ਹਾਂ। ਬਿਲਕੁਲ ਤਿੰਨ ਹੈ, ਪਰ ਇਹ ਜਿਵੇਂ ਜਿਵੇਂ ਇੱਕ ਦੂਜੇ ਨੂੰ ਹਰਾ ਜਿੱਤ ਕੇ ਆਉਂਦੇ ਆ, ਜੇ ਤੁਸੀਂ 4-4 ਸਾਲਾਂ ਤੋਂ ਨਿਕਲ ਕੇ 40 ਸਾਲਾਂ ਦਾ ਪੈਟਰਨ ਦੇਖੋਗੇ ਨਾ, ਫਿਰ ਤੁਹਾਨੂੰ ਇਹ ਵੀ ਲੱਗਣ ਲੱਗ ਜੂਗਾ ਵੀ ਉਹ ਇਹ ਵੀ ਕੋਈ ਖਾਸ ਚੇਂਜ ਨਹੀਂ ਹੈ, ਇਹ ਚੇਂਜ ਨਹੀਂ ਹੈ, ਅਸਲ ਚੇਂਜ ਹੋ ਹੀ ਨਹੀਂ ਰਿਹਾ, ਅਸਲ ਚੇਂਜ ਹੋ ਹੀ ਨਹੀਂ ਰਿਹਾ। ਹੁਣ ਕਹਿੰਦੇ ਵੀ ਲੋਕਾਂ ਨੂੰ ਜਿੱਤੀਏ ਕਿਵੇਂ, ਲੋਕਾਂ ਨੂੰ ਜਿੱਤੀਏ ਕਿਵੇਂ, ਹਾਊ ਟੂ ਵਿਨ ਓਵਰ, ਉਹਨਾਂ ਨੂੰ ਆਪਣੇ ਪਾਲੇ ਚ ਕਿਵੇਂ ਲੈ ਕੇ ਆਈਏ ਕਿ ਲੋਕ ਸਾਡੇ ਮਗਰ ਮੋਹਰਾ ਲਾ ਦੇਣ। ਹੋਰ ਤਾਂ ਕੁਛ ਕਰਨਾ ਨਹੀਂ ਆਪਾਂ ਨੇ, ਹੁਣ ਲੋਕ ਖੁਸ਼ ਰੱਖਣੇ ਆ, ਪਰ ਬਿਨਾਂ ਕੁਛ ਦਿੱਤਿਆਂ, ਬਿਨਾਂ ਕੁਛ ਦਿੱਤਿਆਂ ਖੁਸ਼ ਰੱਖਣੇ ਆ। ਸਰਕਾਰਾਂ ਲੋਕਾਂ ਬਾਰੇ ਗੱਲ ਕਰਨ ਲੱਗ ਗਈਆਂ, ਮਤਲਬ ਚੋਣਾਂ ਧਿਆਨ ਚ ਆ ਰਹੀਆਂ ਨੇ, ਤੇ ਜੇ ਚੋਣਾਂ ਵੇਲੇ ਲੋਕਾਂ ਨੂੰ ਇਗਨੋਰ ਕੀਤਾ, ਡੈਮੋਕ੍ਰੇਸੀ ਦੇ ਵਿੱਚ ਤੁਹਾਡੀ ਕੀ ਵੈਲਿਊ ਹੈ, ਤੁਹਾਡੇ ਕੀ ਰਾਈਟਸ ਨੇ? ਇਹਦਾ ਸਮਾਂ ਸਭ ਤੋਂ ਵਧੀਆ ਹੈਗਾ ਚੋਣਾਂ ਦਾ, ਉਦੋਂ ਜੋ ਤੁਹਾਨੂੰ ਕਹਿੰਦੇ ਉਦੋਂ ਤੁਹਾਡੀ ਸਿਹਤ ਦੀਆਂ ਗੱਲਾਂ, ਸਿੱਖਿਆ ਦੀਆਂ, ਇਨਫਰਾਸਟ੍ਰਕਚਰ ਦੀਆਂ, ਤੁਹਾਡੇ ਉੱਤੇ ਪੈ ਰਹੇ ਬੋਝ ਦੀਆਂ, ਇਹ ਸਾਰੇ ਗੱਲਾਂ ਕਰਨਗੇ। ਜਦੋਂ ਜਿੱਤ ਜਾਂਦੇ ਆ ਉਦੋਂ ਕਹਿੰਦੇ ਯਾਰ ਇਹ ਤਾਂ ਹੁਣੇ ਹੀ ਥਾ, ਅਭੀ ਹਾਥ ਮੇ ਨਹੀਂ ਹੈ, ਹਨਾ, ਇਹ ਤਾਂ ਕਿਸੇ, ਦੀਜ਼ ਆਰ ਅਨਅਵੋਇਡਬਲ ਐਕਸਪੈਂਸਿਸ, ਠੀਕ ਹੈ, ਇਹਨਾਂ ਨੂੰ ਅਸੀਂ ਟਾਲਾ ਮਾਰ ਹੀ ਨਹੀਂ ਸਕਦੇ। ਫਿਰ ਇਹ ਦੌਰ ਚੱਲਦਾ, ਹੁਣ ਆਪਾਂ ਕਦੋਂ ਸਮਝਣਾ ਉਹ ਸਾਡੇ ਹੱਥ ਚ। ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਜੇ ਤੁਸੀਂ ਪੁਰਾਣੀ ਹਿਸਟਰੀ ਨੂੰ ਵੀ ਧਿਆਨ ਚ ਰੱਖੋ, ਤੇ ਓਨਟੇਰੀਓ ਦੇ ਪ੍ਰੀਮੀਅਰ ਹੈ ਹੂ ਇਜ਼ ਮਿਡ ਵੇ ਥਰੂ ਦੇਅਰ ਸੈਕਿੰਡ ਟਰਮ ਇਨ ਆਫਿਸ ਔਟ ਟੂ ਬੀ ਲੁਕਿੰਗ ਓਵਰ ਦੇਅਰ ਸ਼ੋਲਡਰ ਵਿਦ ਗ੍ਰੇਟ ਕੰਸਰਨ ਓਵਰ ਇਨ ਦਾ ਪਾਸਟ 40 ਈਅਰਸ ਇਨ ਦਾ ਪ੍ਰੋਵਿੰਸ ਓਨਲੀ 1 ਪਰਸਨ ਹੈਜ਼ ਲੈਡ ਦੇਅਰ ਪਾਰਟੀ ਟੂ ਮੋਰ ਦੈਨ 2 ਇਲੈਕਸ਼ਨ ਵਿਕਟਰੀਜ਼। 40 ਸਾਲਾਂ ਦੇ ਵਿਚ ਕਹਿੰਦੇ ਮਸਾਂ 2 ਟਰਮ ਵੱਧ ਤੋਂ ਵੱਧ ਕੋਈ ਜਿੱਤਿਆ। ਤੀਜੀ ਤੱਕ ਤਾਂ ਡੈਲਟਨ ਮੈਗਨਿਟੀ ਪਹੁੰਚੇ ਸੀਗੇ, ਵਾਜ ਹੋਬਲਡ ਵਿਦ ਆ ਮਾਈਨੋਰਿਟੀ ਇਨ ਦਾ 3rd win। ਉਹ ਤੀਜੀ ਵਿਨ ਤੇ ਤਾਂ ਪਹੁੰਚ ਗਿਆ ਸੀ, ਪਰ ਉਦੋਂ ਬਹੁਮਤ ਨਹੀਂ ਸੀ, ਉਹਦੀ ਘੱਟ ਗਿਣਤੀ ਸਰਕਾਰ ਬਣੀ ਸੀ। ਤੀਜੀ ਟਰਮ ਤੇ ਜਾਣਾ ਕੈਨੇਡਾ ਚ ਔਖਾ ਹੋ ਜਾਂਦਾ। ਸੋ ਕਹਿੰਦੇ ਆ ਵੀ ਓਵਰ ਈਟਿੰਗ ਜ਼ਿਆਦਾ ਨਹੀਂ, ਉਹ ਕਹਿੰਦੇ ਐਤਕੀ ਹਾਜਮੋਲਾ ਖਾ ਕੇ ਕਰਨੀ ਹੈ, ਖਾਣਾ ਵੀ ਆ, ਵਿਆਹ ਚ ਸ਼ਗਨ ਦੇ ਬੈਠੇ ਬਹੁਤਾ, ਤੇ ਬਾਈ ਕਿੜਾਂ ਕੱਢ ਦੇਣੀਆਂ ਨੇ, ਹੁਣ ਉਹਨੂੰ ਕੱਢੀਏ ਕਿਵੇਂ? ਹੁਣ ਤੀਜੀ ਟਰਮ ਤੱਕ ਪਹੁੰਚਣਾ। ਪ੍ਰੀਮੀਅਰ ਡਗ ਫੋਰਡ ਨੇ ਕਹਿੰਦੇ ਬੜਾ ਵਧੀਆ, 2 ਮੈਜੋਰਿਟੀਆਂ ਤਾਂ ਲੈ ਲਈਆਂ, ਠੀਕ ਹੈ, 6ਵੇਂ ਸਾਲ ਚ ਉਹ ਬੈਠਿਆ, 2 ਸਾਲ ਹਜੇ ਇਹਨਾਂ ਦੇ ਕੋਲ ਪਏ ਆ। ਪਰ ਹੁਣ ਇਹ ਹੈ ਕਿ ਲੋਕਾਂ ਨੂੰ ਨਾਲ ਕਿਵੇਂ ਜੋੜੀਏ, ਜਿਵੇਂ ਗ੍ਰੀਨ ਬੈਲਟ ਦਾ ਸਕੈਂਡਲ ਪੈ ਗਿਆ, ਉਹ ਤੋਂ ਬਾਅਦ RCMP ਦੀ ਇਨਵੈਸਟੀਗੇਸ਼ਨ ਆ ਗਈ, ਉਹ ਤੋਂ ਬਾਅਦ ਸਰਕਾਰ ਬਹੁਤੇ ਆਮ ਲੋਕਾਂ ਦੇ ਪੱਖ ਚ ਕੜੀ ਵੇਖਦੀ ਨਹੀਂ। ਪਾਲਿਸੀਆਂ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਲੋਕਾਂ ਦੇ ਭਲਾਈ ਦੀ ਗੱਲ ਕਰਦੇ ਆ, ਪਰ ਮੋਟਾ ਮਾਲ ਆ ਜਿਹੜਾ ਉਹ ਕਿਤੇ ਕਾਰਪੋਰੇਟ ਸੰਸਥਾਵਾਂ ਦੀ ਜੇਬ ਵਿਚ ਜਾਂਦਾ। ਮਹਿੰਗਾਈ ਵੱਧ ਗਈ, ਇਹ ਟੈਕਸ ਦੀ ਮਾਰ ਦੀ ਗੱਲ ਕਰਦੇ ਆ। ਦੂਜੇ ਪਾਸੇ ਉਹ ਕਹਿੰਦੇ ਜੀ ਮਾਰਕੀਟ ਇਕਾਨਮੀ ਆ। ਕਿ ਸੱਚਮੁੱਚ ਮਾਰਕੀਟ ਇਕਾਨਮੀ ਕਰਕੇ ਮਹਿੰਗਾਈ ਵੱਧ ਰਹੀ ਹੈ ਕਿ ਮਾਰਕੀਟ ਬੜੇ ਜ਼ੋਰ ਸ਼ੋਰ ਨਾਲ ਮੁਕਾਬਲੇ ਕਰ ਰਹੀ ਹੈ? ਹੁਣ ਇਹ ਵੀ ਚੀਜ਼ ਆਲਮੋਸਟ ਐਕਸਪੋਜ਼ ਹੋਣ ਲੱਗ ਗਈ ਕਿ ਬਈ ਅਬ ਬੋਰ ਹੋ ਚੁੱਕੇ ਆ ਵੀ ਇਧਰੋਂ ਮਹਿੰਗਾਈ, ਯੂਕਰੇਨ ਦੀ ਵਾਰ, ਹਨਾ, ਉਹ ਯੂਕਰੇਨ ਦੀ ਵਾਰ ਨਾਲ ਦੱਸੋ ਮੇਰਾ ਕੀ ਸਬੰਧ ਹੈ? ਹਰ ਚੀਜ਼ ਤਾਂ ਵਾਇਆ ਯੂਕਰੇਨ ਨਹੀਂ ਆ ਰਹੀ, ਜਿਹੜੀ ਵੀਆ ਯੂਕਰੇਨ ਚੀਜ਼ ਨਹੀਂ ਆ ਰਹੀ ਉਹਨੂੰ ਵੀ ਤੁਸੀਂ ਕੋਟ ਕਰੀ ਜਾਂਦੇ ਹੋ। ਕਦੇ ਤੁਸੀਂ ਮਹਾਮਾਰੀ ਚੋਂ ਨਹੀਂ ਨਿਕਲ ਕੇ ਆਉਂਦੇ, ਕੋਵਿਡ ਕੋਵਿਡ ਕਰੀ ਜਾਣੀ ਆ, ਫਿਰ ਰਿਸੈਸ਼ਨ ਦੀਆਂ ਗੱਲਾਂ ਕਰੀ ਜਾਣੀਆਂ, ਉਹੀ 8-10 ਗੱਲਾਂ ਘੁਮਾਈ ਜਾਂਦੇ ਆ ਤੇ ਲੋਕ ਦਿਨੋਂ ਦਿਨ ਗਰੀਬ ਹੁੰਦੇ ਜਾ ਰਹੇ ਆ। ਤੇ ਜਿੱਥੇ ਕਿਤੇ ਤੁਸੀਂ ਗਰੀਬ ਹੁੰਦੇ ਜਾ ਰਹੇ ਹੋ ਉੱਥੇ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ। ਇੱਕ ਗੱਲ ਤਾਂ ਫੌਰਨੀ ਤੌਰ ਤੇ ਤੈਅ ਆ ਕਿ ਸਰਕਾਰ ਜੀ ਜੇ ਤੁਹਾਡੇ ਕੋਲ ਮੇਰੀ ਬਿਮਾਰੀ ਦਾ ਹੱਲ ਹੀ ਨਹੀਂ ਫਿਰ ਤੁਸੀਂ ਆਪਣੇ ਆਪ ਨੂੰ ਡਾਕਟਰ ਕਿਉਂ ਕਹੋਨੇ ਹੋ? ਆਈ ਨੋ ਯੂ ਆਰ ਡੂਇੰਗ ਯੂਅਰ ਬੈਸਟ ਬਟ ਯੂ ਕੈਨ ਨਾਟ ਸਰਵ ਮੀ, ਯੂ ਕੈਨ ਨਾਟ ਬ੍ਰਿੰਗ ਐਨੀ ਕਾਇੰਡ ਆਫ ਇੰਪਰੂਵਮੈਂਟ ਇਨ ਮਾਈ ਲਾਈਫ, ਦੈਨ ਵਾਈ ਆਰ ਯੂ ਕੰਟੈਸਟਿੰਗ ਇਲੈਕਸ਼ਨਸ? ਆਈ ਐਮ ਨਾਟ ਬਲੇਮਿੰਗ ਯੂ, ਆਈ ਐਮ ਨਾਟ ਬਲੇਮਿੰਗ ਐਨੀ ਪ੍ਰਾਈਮ ਮਿਨਿਸਟਰ ਔਰ ਐਨੀ ਪ੍ਰੀਮੀਅਰ, ਮੈਂ ਤਾਂ ਸਿਰਫ ਇੱਕ ਗੱਲ ਕਹਿ ਰਿਹਾ ਕਿ ਜਦੋਂ ਸਾਡੀ ਜੋ ਤਕਲੀਫ ਚੱਲਦੀ ਹੈ ਉਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦਾ ਤੁਹਾਡੇ ਕੋਲ ਕੋਈ ਹੱਲ ਨਹੀਂ, ਉਹਦਾ ਕੋਈ ਮੈਕਨਿਜ਼ਮ ਨਹੀਂ, ਫਿਰ ਦੈਨ ਵਾਈ ਯੂ ਆਰ ਐਡਰੈਸਿੰਗ ਅਸ? ਹੁਣ ਅਫੋਰਡੇਬਿਲਟੀ ਦੀ ਗੱਲ ਕਰਦੇ ਹੋ, ਹਾਊ ਕੈਨ ਯੂ ਮੇਕ ਥਿੰਗਸ ਅਫੋਰਡੇਬਲ ਟੂ ਅਸ? ਨਾ ਮਾਰਕੀਟ ਤੁਹਾਡੇ ਹੱਥ ਚ, ਮੈਂ ਪੁੱਛਾਂ, ਜੇ ਤੇਰੇ ਪ੍ਰੀਮੀਅਰ ਤੇਰੇ ਹੱਥ ਚ ਮਾਰਕੀਟ ਹੀ ਨਹੀਂ ਫਿਰ ਕਾਹੇ ਕੋਈ ਇਲੈਕਸ਼ਨ ਵੱਲ ਲੜ ਰਹੇ ਹੋ ਭਈਆ? ਕਾਹੇ ਕਾਹਨੂੰ ਐਨਰਜੀ ਵੇਸਟ ਕਰਨੇ ਕਾ, ਕਾਹ ਦਿਮਾਗ ਮੇ ਫਿਤੂਰ ਚੜ ਜਾਤਾ ਹੈ, ਛੋੜ ਦੀਜੀਏ ਨਾ ਇਸ ਕੋ। ਮੈਨੂੰ ਨਹੀਂ ਲੱਗਦਾ ਜਦੋਂ ਤੁਸੀਂ ਕੁਛ ਕਰ, ਦੇਖੋ ਜੋ ਮੈਨੂੰ ਚਾਹੀਦਾ ਉਹ ਤੁਸੀਂ ਕਰ ਹੀ ਨਹੀਂ ਸਕਦੇ। ਸੋ ਤੁਸੀਂ ਇਮਾਨਦਾਰ ਹੋ, ਪਰ ਜੋ ਹਮੇ ਚਾਹੀਏ, ਜੋ ਹਮਾਰੀ ਗਤ ਕੋ ਸੁਧਾਰ ਦੇਗਾ, ਹਮਾਰੀ ਜ਼ਿੰਦਗੀ ਕੋ ਸੁਧਾਰ ਦੇਗਾ, ਉਹ ਕਾਮ ਆਪ ਨਹੀਂ ਕਰ ਪਾਓਗੇ। ਹੁਣ ਆ ਜਾਂਦੇ ਆ ਵੀ ਇਹ ਕੀ ਕੀ ਗੱਲਾਂ ਨੇ। ਹੁਣ ਕਾਨਫਰੰਸ ਦੀ ਪਹਿਲੀ ਗੈਦਰਿੰਗ ਹੁੰਦੀ ਆ, ਫੋਰਡ ਨੇ ਐਡਮਿਟ ਕੀਤਾ ਕਿ ਹੀ ਹੈਡ ਬੀਨ ਰੋਂਗ ਟੂ ਗਿਵ ਡਿਵੈਲਪਰਸ ਦਾ ਰਾਈਟ ਟੂ ਬਿਲਡ ਹਾਊਸਿੰਗ। ਇਹ ਨਿਆਗਰਾ ਫਾਲ ਦੇ ਵਿੱਚ ਕੀਤੀ ਸੀ ਇਹਨਾਂ ਨੇ ਆ ਕਾਨਫਰੰਸ, ਤੇ ਉਥੋਂ ਪਹਿਲਾਂ ਹੀ ਇੱਕ ਪਾਰਕਿੰਗ ਲਾਟ ਜਿਨ੍ਹਾਂ ਨੇ ਐਲਾਨ ਕੀਤਾ ਸੀ ਉਦੋਂ ਗ੍ਰੀਨ ਬੈਲਟ ਪ੍ਰੋਜੈਕਟ ਦਾ, ਜਿਹੜਾ ਅਖੀਰ ਨੂੰ ਤੁਹਾਨੂੰ ਮਾਫੀਆਂ ਮੰਗਣੀਆਂ ਪਈਆਂ, ਜਿਹਦੇ ਵਿੱਚ ਬਹੁਤ ਕੁਛ ਨਿੱਟੀ ਗ੍ਰਿਟੀ ਤੇ ਆਖਰ ਨੂੰ ਪੁਲਿਸ ਦੀ ਜਾਂਚ ਵਾਲਾ ਮਾਮਲਾ ਨਿਕਲਿਆ ਆ। ਮਤਲਬ ਯਾਰ ਕਿਆ ਬਾਤੇ ਕਰ ਰਹੇ ਹੋ, ਕਿਸ ਤਰਫ਼ ਜਾ ਰਹੇ ਹੋ? ਹੁਣ ਕਹਿੰਦੇ ਅਸੀਂ ਨਾਰਾ ਤਾਂ ਗੈਟ ਇਟ ਡਨ ਦਾ ਦੇ ਕੇ ਆਏ ਸੀ, ਉਹ ਕਹਿੰਦੇ ਵੀ ਹੁਣ ਲੋਕਾਂ ਨੂੰ ਕੁਛ ਕਰਕੇ ਦਿਖਾਉਣਾ ਪੈਣਾ, ਨਹੀਂ ਲੋਕ ਤੁਹਾਡੇ ਨਾਲ ਰੁੱਸ ਜਾਣਗੇ। ਹੁਣ ਕਹਿੰਦੇ ਵੀ ਕੀ ਕਰਕੇ ਦਿਖਾਈਏ? ਲੋਕ ਤਾਂ ਲੁੱਟੇ ਜਾ ਰਹੇ ਨੇ, ਲੋਕ ਲੁੱਟੇ ਜਾ ਰਹੇ ਨੇ, ਲੋਕ ਕੰਮ ਕਰਕੇ ਵੀ ਗੁਜ਼ਾਰਾ ਨਹੀਂ ਕਰ ਸਕਦੇ, ਚੋਰੀਆਂ ਚਕਾਰੀਆਂ ਵਾਲਿਆਂ ਤੱਕ ਤਾਂ ਮੈਂ ਜਾਂਦਾ ਹੀ ਨਹੀਂ। ਹੁਣ ਉਹ ਸਿਸਟਮ ਨੂੰ ਬ੍ਰੇਕ ਕਿਵੇਂ ਕਰਨੀ ਆ, ਉਹਨੂੰ ਬ੍ਰੇਕ ਕਿਵੇਂ ਕਰ ਸਕਦੇ ਆ? ਸਰਕਾਰ ਦੀ ਇਮੇਜ ਡਾਊਨ ਹੁੰਦੀ ਜਾ ਰਹੀ ਹੈ, ਠੀਕ ਹੈ ਜੀ। ਸੋ ਇਹਨਾਂ ਦੀ ਕਨਵੈਨਸ਼ਨ ਦੇ ਵਿੱਚ ਗੱਲਾਂ ਉੱਠੀਆਂ, ਉਹਦੇ ਵਿੱਚ ਦੋ ਤਿੰਨ ਸਟ੍ਰੈਟੇਜਿਸਟ ਮਿਲੇ ਆ, ਜਿਵੇਂ ਉਹਨਾਂ ਨੇ ਤੇ ਕਮੈਂਟ ਕੀ ਕੀਤੇ ਆ। ਸੋ ਦੇਖੋ ਹੁਣ ਹਾਸੇ ਦੀ ਗੱਲ ਸੁਣਾਉਂਦੇ ਆ, ਲੈ ਵੀ ਚੁਟਕਲਾ ਸੁਣਾ ਦਿੰਦੇ ਆ ਇੱਕ। ਫੋਰਡਸ ਸਪੀਚ ਵਾਜ਼ ਦੀ ਓਨਲੀ ਪਾਰਟ ਆਫ ਪੀਸੀ ਕਾਨਫਰੰਸ ਓਪਨ ਟੂ ਮੀਡੀਆ, ਠੀਕ ਹੈ ਜੀ। ਉਹਨਾਂ ਨੇ ਇਹਦੀ ਇਕੱਲੀ ਸਪੀਚ ਸੁਣਾਈ ਹੈ, ਬਾਕੀ ਜੋ ਡਿਸਕਸ਼ਨ ਹੋਈਆਂ ਨੇ ਉਦੋਂ ਮੀਡੀਆ ਨੂੰ ਕਿਹਾ ਵੀ ਤੁਸੀਂ ਹੁਣ ਚਲੇ ਜਾਓ। ਹੀ ਮੇਡ ਨੋ ਨਿਊ ਅਨਾਊਂਸਮੈਂਟਸ ਇਨ ਦਾ ਸਪੀਚ, ਇਨਸਟੈਡ ਫੋਕਸਡ ਔਨ ਟੱਚਿੰਗ ਦਾ ਪ੍ਰੋਵਿੰਸ ਇਕਾਨਮੀ ਐਂਡ ਲਿਸਟਿੰਗ ਆਫ ਹਿਸ ਗਵਰਨਮੈਂਟਸ ਅਚੀਵਮੈਂਟ। ਹੁਣ ਇਹਨਾਂ ਨੇ ਪ੍ਰਾਪਤੀਆਂ ਗਿਣਾ ਦਿੱਤੀਆਂ। ਬ੍ਰਿੰਗਿੰਗ ਪ੍ਰੋਸਪੈਰਿਟੀ ਦਾ ਲਾਈਕਸ ਆਫ ਵਿਚ ਦਾ ਪ੍ਰੋਵਿੰਸ ਹੈਜ਼ ਨੈਵਰ ਸੀਨ ਬਿਫੋਰ। ਅਰੇ ਭਈਆ ਬਸ ਕੀਜੀਏ, ਜੋ ਅੱਜ ਤੱਕ ਤੁਸੀਂ ਖੁਸ਼ਹਾਲੀ ਵੇਖੀ ਨੀ ਉਹ ਦੇਣੀ ਹੈ, ਉਹ ਮੈਂ ਕਿਹਾ ਜੋ ਦੇਖੀ ਹੈ ਉਹੀ ਦੇ ਦੋ, ਜੋ ਦੇਖੀ ਹੈ ਉਹੀ ਦੇ ਦੋ, ਜੋ ਨਾ ਦਿਖਿਆ ਹੋਵੇ। ਗੱਲ ਦੇਖੋ ਕਿੱਥੋਂ ਸ਼ੁਰੂ ਕਰਕੇ ਲਿਆਉਂਦੇ ਆ ਯਾਰ, ਕੀ ਅਸਮਾਨ ਤੋਂ ਤਾਰੇ ਤਾਲ ਤੋੜ ਲਿਆਉਣੇ ਆ ਤੁਸੀਂ, ਹਨਾ। ਗੱਲ ਹੀ ਇਹਦਾ ਮਤਲਬ ਹੀ ਕੋਈ ਨੀ ਹੈਗਾ ਪਹਿਲੇ ਸੈਂਟੈਂਸ ਦਾ, ਵੀ ਏਦਾਂ ਦੀ ਪ੍ਰੋਸਪੈਰਿਟੀ ਲਿਆ ਕੇ ਦੇਣੀ ਹੈ ਜਿਹੜੀ ਕਦੇ ਦੇਖੀ ਨੀ। ਫਰੈਂਡਸ ਟੁਗੈਦਰ ਵੀ ਵਿਲ ਗੈਟ ਇਟ ਡਨ। ਹੁਣ ਕਿਹੜਾ ਟੁਗੈਦਰ, ਤੁਸੀਂ ਡਿਨਰ ਕਿਤੇ ਹੋਰ ਕਰਦੇ ਹੋ, ਰੋਟੀਆਂ ਕਿਤੇ ਹੋਰ ਕਰਦੇ ਹੋ, ਕੁੱਕੜੀ ਕਿਤੇ, ਕੁੜਕੁੜ ਕਿਤੇ, ਆਂਡੇ ਕਿਤੇ, ਹਨਾ, ਆਪਾਂ ਨੂੰ ਤਾਂ ਪਤਾ ਹੀ ਨੀ। ਸੋ ਗੈਟ ਇਟ ਡਨ ਦੇ ਉੱਪਰ ਆ ਗਏ, ਕਹਿੰਦੇ ਇਹ ਜਿਹੜਾ ਸਾਡਾ ਸਲੋਗਨ ਸੀਗਾ 6 ਸਾਲਾਂ ਦਾ ਕਿ ਕਰਕੇ ਰਹੇਗੇ, ਹੁਣ ਆ ਗਿਆ ਟਾਈਮ, ਕਹਿੰਦੇ ਹੁਣ ਕਰਾਂਗੇ। ਹੁਣ ਕਿਤੇ ਨਾ ਕਿਤੇ ਸਾਲ ਦੇ ਵਿੱਚ ਵਿੱਚ ਅਸੁਏਜ ਕਰਨ ਵਾਲੀ ਗੱਲਬਾਤ ਤੁਰੂਗੀ ਕਿ ਲੋਕਾਂ ਦੇ ਮੂਹਰੇ ਕੁਛ ਕਰਕੇ ਦਿਖਾ ਦਈਏ ਤੇ ਗੱਲ ਬਣੂਗੀ। ਸੋ ਦੇ ਆਰ ਪੁਸ਼ਿੰਗ ਫਾਰਵਰਡ ਔਨ ਹਾਸਪਿਟਲ ਬਿੱਲਸ, ਲੌਂਗ ਟਰਮ ਕੇਅਰ ਬਿੱਲਸ, ਸਕੂਲਸ। ਸੋ ਲੈਰਿਸਾ ਵਾਲਰ ਨੇ, ਕੰਜ਼ਰਵੇਟਿਵ ਸਟ੍ਰੈਟੇਜਿਸਟ ਜਿਨ੍ਹਾਂ ਨੇ ਫੋਰਡ ਦੇ ਪਿਛਲੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਵੀ ਰਹੇ ਨੇ, ਉਹ ਕਹਿੰਦੇ ਹੁਣ ਤਾਂ ਬਿਲਡ ਬਿਲਡ ਤੇ ਕੰਮ ਚੱਲੂਗਾ, ਹਸਪਤਾਲ, ਸਕੂਲ, ਦੁਕਾਨਾਂ, ਚੱਕ ਦੋ ਜਿਹੜੀ ਚੀਜ਼ ਨਹੀਂ ਬਣਨ ਵਾਲੀ ਉਹ ਵੀ ਬਣਾ ਦੋ ਹੁਣ। ਯੂ ਨੀਡ ਦੋਜ਼ ਸ਼ੋਵਲਸ ਇਨ ਦਾ ਗਰਾਊਂਡ ਵੈਲ ਬਿਫੋਰ ਐਨ ਇਲੈਕਸ਼ਨ। ਹੁਣ ਲੋਕਾਂ ਨੂੰ ਕੁਝ ਕਰਕੇ ਦਿਖਾਉਣਾ ਪੈਣਾ, ਕੋਈ ਜ਼ਮੀਨ ਪੱਟ ਕੇ ਦਿਖਾਓ, ਮਾੜੀ ਮੋਟੀ ਕੰਮ ਕਰਕੇ ਦਿਖਾਓ। ਯੂ ਰੀਅਲੀ ਵਾਂਟ ਸਮ ਆਫ ਦੋਜ਼ ਪ੍ਰੋਜੈਕਟਸ ਫਿਨਿਸ਼ਡ ਬਿਫੋਰ ਇਲੈਕਸ਼ਨ ਸੋ ਦੈਟ ਯੂ ਕੈਨ ਸ਼ੋ ਪ੍ਰੋਗਰੈਸ ਐਂਡ ਯੂ ਕੈਨ। ਗੱਲ ਤਾਂ ਬਾਈ ਜੀ ਇਹ ਆ ਵੀ ਜਿਹੜੇ ਤੁਹਾਡੇ ਨਾਲ ਵੱਡੇ ਢਿੱਡਾਂ ਵਾਲੇ ਲੋਕ ਜੁੜੇ ਹੋਏ ਨੇ, ਉਨ੍ਹਾਂ ਨੂੰ ਕੁਝ ਦੇਰ ਲਈ ਤੁਸੀਂ ਕਹੋ ਵੀ ਹੁਣ ਥੋੜਾ ਜਿਹਾ ਲੋਕਾਂ ਨੂੰ ਵੀ ਦੇ ਦਈਏ, ਇਹਨਾਂ ਨਾਲ ਲੁੱਟੀਏ। ਤੁਸੀਂ ਬਰੈਡਾਂ ਦੀਆਂ ਕੀਮਤਾਂ, ਤੇਲ ਦੀਆਂ ਕੀਮਤਾਂ, ਬਿਲਡਿੰਗਾਂ ਦੀਆਂ ਕੀਮਤਾਂ, ਹਰ ਚੀਜ਼ ਨੂੰ ਇੰਨਾ ਮਹਿੰਗਾ ਕਰਤਾ ਕਿ ਲੋਕ ਤਰਾਈ ਮਾਮ ਕਰਨ ਲੱਗ ਗਏ। ਈਵਨ ਹੁਣ ਇੰਡੀਆ ਵਿਚ ਵੀ ਲੋਕ ਇਹ ਗੱਲ ਪੁੱਛਣ ਲੱਗ ਗਏ ਕਿ ਕੈਨੇਡਾ ਜਾਣ ਦਾ ਫਾਇਦਾ ਹੈ। ਇੱਥੇ ਤੱਕ ਤਾਂ ਤੁਸੀਂ ਜ਼ੋਰ ਲਵਾਤਾ ਲੋਕਾਂ ਦਾ। ਸੋ ਇਹ ਗੱਲਾਂ ਖੜਨੀਆਂ ਨਹੀਂ। ਦੋ ਤਿੰਨ ਪੋਲੀਟੀਕਲ ਐਡਵਾਈਜ਼ਰਸ ਨੇ, ਉਨ੍ਹਾਂ ਨੇ ਵੀ ਸਾਰਿਆਂ ਨੇ ਕੁੱਲ ਮਿਲਾ ਕੇ ਇਹ ਗੱਲ ਕੀਤੀ ਹੈ ਕਿ ਲੋਕਾਂ ਨੂੰ ਹੁਣ ਕੁਝ ਦੇਣਾ ਪਊਗਾ। ਦੀਜ਼ ਆਰ ਦਾ ਟਾਈਪਸ ਆਫ ਥਿੰਗ ਦੈਟ ਆਰ ਗੋਇੰਗ ਟੂ ਕੀਪ ਦਾ ਪਾਰਟੀ ਇਨ ਪਾਵਰ ਕਿ ਅਫੋਰਡੇਬਿਲਟੀ ਜੋਬਸ। ਕਿਹੜੀਆਂ ਜੋਬਸ ਦਿਓਗੇ ਤੁਸੀਂ? ਏਆਈ ਤੁਸੀਂ ਰੋਕ ਲਓਗੇ ਕਿਸੇ ਪ੍ਰਾਈਵੇਟ ਅਦਾਰੇ ਦੇ ਵਿਚ? ਔਰ ਕਿਉਂ ਰੋਕਣਾ ਜੀ? ਕਿਸੇ ਨੇ ਉਥੇ ਰੋਬੋਟਸ ਲਾ ਤੇ ਆਪਣਾ ਕੰਮ ਕਰਾਉਣ ਲਈ ਤੇ ਉਹਦੇ ਵਿਚ ਡੱਗ ਫੋੜ ਕੀ ਕਰੂ? ਤੁਸੀਂ ਤਾਂ ਵੈਸੇ ਹੀ ਕੈਪੀਟਲਿਜ਼ਮ ਦੇ ਵਿਚ ਜਿਵੇਂ ਕੰਮ ਕਰਦੇ ਹੋ, ਕਿਹੜੀ ਕੰਪਨੀ ਨੂੰ ਜਾ ਕੇ ਕਹੋਗੇ ਵੀ ਨਹੀਂ ਰੋਬੋਟ ਹਟਾ ਤੇ ਇੱਥੇ ਬੰਦੇ ਭਰਤੀ ਕਰ? ਏਆਈ ਤੋਂ ਬਾਅਦ ਟਰੱਕਾਂ ਵਾਲਿਆਂ ਦੀ ਜੋਬ ਚਲੀਆਂ ਜਾਣਗੀਆਂ, ਉਹਦੇ ਵਿਚ ਸਰਕਾਰ ਕੀ ਕਰ ਸਕਦੀ ਹੈ? ਸਰਕਾਰ ਨੇ ਕਦੇ ਟੈਕਨੋਲੋਜੀ, ਅਸੀਂ ਤਾਂ ਜਿਹਦਾ ਪੈਸਾ ਉਸੇ ਦਾ ਮੁਨਾਫਾ, ਲੋਕਾਂ ਵਾਸਤੇ ਤਾਂ ਕੰਮ ਹੋ ਹੀ ਨਹੀਂ ਰਿਹਾ। ਕੀ ਕਰੋਗੇ ਤੁਸੀਂ? ਕਿੱਥੋਂ ਜੋਬ ਲਿਆਓਗੇ ਮੈਨੂੰ ਦੱਸੋ? ਅੱਜ ਦੀ ਟੈਕਨੋਲੋਜੀ ਅਦਰਵਾਈਜ਼ ਵੀ ਬੰਦੇ ਨੂੰ ਰਿਪਲੇਸ ਕਰਦੀ ਜਾ ਰਹੀ ਹੈ, ਇਹ ਜੋਬਾਂ ਦੇ ਵਾਅਦੇ ਕਰੀ ਜਾਂਦੇ ਆ। ਕਿਹੜੀ ਕੰਪਨੀ ਨੂੰ ਜਾ ਕਹਿਣਗੇ ਜਾ ਕੇ ਕਿਸੇ ਦੁਕਾਨ ਤੇ ਸਟੇਪਲਸ ਵਾਲਿਆਂ ਨੂੰ ਵੀ ਹਾਂ ਵੀ ਇੱਥੇ 50 ਬੰਦੇ ਰੱਖ ਲਓ? ਤੁਹਾਡੇ ਕਿਆ ਰੱਖਣੇ ਆ ਕਿਸੇ ਨੇ? ਅੱਛਾ ਜੇ ਰੱਖ ਵੀ ਲਏ ਤੇ ਕੱਢ ਦੇਣਗੇ, ਕੱਢ ਦੇਣਗੇ ਤੇ ਉਹਨੂੰ ਟੈਕਸਪੇਅਰ ਦੇ ਪੈਸੇ ਨਾਲ ਉਹਨਾਂ ਨੂੰ ਭੱਤਾ ਦੇਵਾਂਗੇ ਆਪਾਂ, ਉਨਾ ਹੀ ਭੱਤਾ ਦਿੰਦੇ, ਉਨੇ ਚ ਤਾਂ ਆਪਾਂ ਕੋਈ ਕੰਮ ਸ਼ੁਰੂ ਕਰਾ ਲਈਏ। ਸੋ ਕੁੱਲ ਮਿਲਾ ਕੇ ਇਸ ਸਿਸਟਮ ਦੇ ਵਿਚ ਚਾਹੇ ਤੁਸੀਂ ਪੈਸੇ ਜਮ੍ਹਾਂ ਕਰਾਓ, ਚਾਹੇ ਟੈਕਸ ਭਰੋ, ਚਾਹੇ ਨਾ ਭਰੋ, ਚਾਹੇ ਜੇਬ ਕੱਟ ਲਓ, ਚਾਹੇ ਕਟਵਾ ਲਓ, ਇਹ ਉਹੀ ਕੁਛ ਹੀ ਚੱਲੀ ਜਾਂਦਾ। ਚੇਂਜ ਨਹੀਂ ਆ ਰਿਹਾ ਜਿਹੜਾ ਕਿ ਆਉਣਾ ਚਾਹੀਦਾ ਸੀਗਾ। ਸੋ ਬੈਕ ਟੂ ਬੇਸਿਕ ਦੀ ਗੱਲ ਕਰਦੇ ਆ। ਹੁਣ ਕਿਹੜਾ ਬੇਸਿਕ ਹੈ? ਪੀਪਲ। ਬਟ ਵੀ ਆਰ ਨਾਟ ਵਰਕਿੰਗ ਫਾਰ ਪੀਪਲ। ਇਹ ਤਾਂ ਗੱਲ ਸਾਫ਼ ਹੀ ਹੋ ਚੁੱਕੀ ਹੈ ਕਿ ਲੋਕਾਂ ਵਾਸਤੇ ਸਿਸਟਮ ਨਹੀਂ ਹੈ। ਪਰ ਕਹਿਣਾ ਪੈਣਾ ਵੀ ਲੋਕਾਂ ਦੀ ਗੱਲ ਆਪਾਂ ਇਹਦੇ ਵਿਚ ਕਰਨੀ ਹੈ ਤੇ ਲੋਕਾਂ ਨੂੰ ਮੂਹਰੇ ਰੱਖਣਾ। ਚਲੋ ਇਹ ਕਿੰਨਾ ਕੁ ਕਰਦੇ ਆ, ਪੀਸੀ ਨੂੰ ਛੱਡ ਦਿੰਦੇ ਆ। ਹੁਣ ਆਪਾਂ ਲਿਬਰਲ ਨੂੰ ਤੇ ਪੀਰੇ ਪੋਲੀ ਐਫ, ਇਹਨਾਂ ਨੂੰ ਆਪਸ ਚ ਜੋੜ ਕੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਮਾੜੀ ਜਿਹੀ ਬ੍ਰੇਕ ਲੈ ਲਾਂ। ਤੇ ਅਗਲੀ ਖਬਰ ਹੈ ਜੀ ਚੇਂਜ ਦੇ ਉੱਤੇ ਆ ਕੇ। ਇੱਕ ਐਨਾਲਿਸਿਸ, ਪੋਲੀਟੀਕਲ ਐਨਾਲਿਸਿਸ ਛਪਿਆ ਕਿ ਪੀਰੇ ਪੋਲੀਐਫ ਔਰ ਜਸਟਿਨ ਟਰੂਡੋ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ, ਇਹ ਆਪਸ ਵਿਚ ਕਿਵੇਂ ਪ੍ਰੋਜੈਕਟ ਕਰ ਰਹੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ। ਸੋ ਕਹਿੰਦੇ ਪਾਰਲੀਮੈਂਟ ਦੇ ਸ਼ੁਰੂਆਤੀ ਦੌਰ ਦੇ ਪਹਿਲੇ ਜਿਹੜੇ ਦਿਨ ਹੈ ਤੇ ਕਿਸੇ ਨੇ ਆਰਟੀਕਲ ਚ ਲਿਖਿਆ ਤੇ ਕਹਿੰਦੇ ਚਾਹੇ ਪਿਛਲੇ ਸਾਲ ਦੇ ਦਸੰਬਰ ਦੇ ਸੈਸ਼ਨ ਦੇ ਗੱਲਾਂ ਕਰ ਲਓ, ਕੋਈ ਬਾਹਲਾ ਵੱਡਾ ਗੱਲਬਾਤ ਨਹੀਂ, ਉਹੀ ਡਿਸਪਿਊਟ, ਉਹੀ ਆਰਗੂਮੈਂਟਸ, ਦੋਨੇ ਧਿਰਾਂ ਇੱਕ ਦੂਜੇ ਦੇ ਖਿਲਾਫ਼ ਬੋਲ ਰਹੀਆਂ ਕਿ ਤੁਮਨੇ ਦੇਸ਼ ਕਾ ਬੀੜਾ ਬਿਠਾ ਦੀ। ਉਹ ਕਹਿੰਦੇ ਜੇ ਤੁਸੀਂ ਆ ਗਏ ਤਾਂ ਤੁਸੀਂ ਦੇਸ਼ ਦਾ ਨੁਕਸਾਨ ਕਰ ਦੋਗੇ। ਜੋ ਪ੍ਰੋਗਰੈਸ ਅਸੀਂ ਕੀਤੀ ਹੈ, ਜਿਸ ਟਰੈਕ ਤੇ ਅਸੀਂ ਕੈਨੇਡਾ ਨੂੰ ਪਾਇਆ, ਜੇ ਤੁਸੀਂ ਦੂਜੀ ਪਾਰਟੀ ਨੂੰ ਲੈ ਕੇ ਆਓਗੇ ਤਾਂ ਉਹ ਡਿਰੇਲ ਹੋ ਜੂਗਾ। ਸੋ ਜਸਟਿਨ ਟਰੂਡੋ ਔਰ ਪੀਰੇ ਪੋਲੀਐਫ ਇਹਨਾਂ ਦੇ ਵਿਚ ਆਪਣਾ ਕੰਮ ਉਲਝਿਆ ਹੋਇਆ ਜੀ। ਹਾਂਜੀ, ਨੰਬਰ ਤਾਂ ਜੀ ਕਾਲ ਲਈ ਆ ਸਾਡਾ 416-620-1717 ਹੈ, ਹਨਾ, ਯਾਦ ਕਰਾ ਦਿਆ ਕਰੋ, 416-620-1778 ਔਰ 780-243-7033 780-243-7033 ਮੇਰਾ ਸੈੱਲ ਨੰਬਰ ਹੈ ਜੀ, ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ। ਵੈਸੇ ਮੇਰੇ ਕੋਲ ਟੈਕਸਟ ਆ ਵੀ ਜਾਂਦੇ ਆ, ਜਿੱਦਾਂ ਰਾਜਵਿੰਦਰ ਹੋਰਾਂ ਨੇ ਭੇਜਿਆ ਸੀਗਾ ਤੇ ਉਨ੍ਹਾਂ ਨੇ ਮੈਨੂੰ ਇੱਕ ਦੋ ਚੀਜ਼ਾਂ ਹੋਰ ਭੇਜੀਆਂ ਸੀਗੀਆਂ ਤੇ ਭਾਜੀ ਹੁਣ ਤਾਂ ਅੱਛਾ ਇਹ ਬਾਈ ਨੰਗੇ ਹੋਣ ਵਾਲੇ ਕੰਮ ਹੈ ਜੀ। ਸਿਸਟਮ ਇਜ਼ ਆਲਮੋਸਟ ਐਕਸਪੋਜ਼ਡ ਹੀ ਹੈ, ਹਨਾ, ਜੋ ਆਪਣੇ ਮੂਹਰੇ ਚੀਜ਼ਾਂ ਅਨਫੋਲਡ ਹੋ ਕੇ ਆ ਰਹੀਆਂ। ਸੋ ਮੈਂ ਟਰੂਡੋ ਹੋਰੀਆਂ ਦੀ ਤੇ ਇੰਨੀ ਕੀ ਗੱਲ ਕਰ ਲਈ ਜਾਂਦੇ ਜਾਂਦੇ ਕਿ ਟਰੂਡੋ ਹੋਰੀ ਆਪਣਾ ਥੀਮ ਚੇਂਜ ਦੇ ਉੱਪਰ ਰੱਖ ਰਹੇ ਆ ਕਿ ਚੇਂਜ ਹੋਣਾ ਦੇਸ਼ ਦੇ ਵਿਚ। ਸੋ ਕੀ ਚੇਂਜ ਦੇ ਵਿਚ ਇਨ੍ਹਾਂ ਨੇ ਕੀ ਮਤਲਬ ਲਿਆ? ਕਹਿੰਦੇ ਕ੍ਰਿਸਮਿਸ ਤੇ ਜਦੋਂ ਇਹ ਗੱਲ ਕਰਦੇ ਹੀ ਸੈਡ, ਕੈਨੇਡੀਅਨਸ ਆਰ ਲਿਵਿੰਗ ਥਰੂ ਅ ਪੀਰੀਅਡ ਵੇਅਰ ਵੀ ਆਰ ਆਲ ਐਕਸਪੀਰੀਅੰਸਿੰਗ ਅ ਲੋਟ ਆਫ ਚੇਂਜ। ਬਾਈ ਐ ਦੱਸੋ, ਕੱਲਾ ਕੈਨੇਡਾ ਚੇਂਜ ਚੋਂ ਨਿਕਲਦਾ? ਤੁਸੀਂ ਸੁੱਤੇ ਪਏ ਰਹੋ ਤਾਂ ਵੀ ਜ਼ਮਾਨਾ ਚੇਂਜ ਹੋ ਰਿਹਾ, ਤੁਸੀਂ ਜਾਗਦੇ ਹੋ ਤਾਂ ਵੀ ਚੇਂਜ ਹੋ ਰਿਹਾ। ਅੱਗੇ ਕਹਿੰਦੇ ਹੁੰਦੇ ਸੀ ਵੀ ਹਮ 21ਵੀਂ ਸਦੀ ਮੇ ਜਾ ਰਹੇ ਹਾਂ, ਉਦੋਂ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਹੁੰਦੇ ਸੀ ਭਾਰਤ ਦੇ 1985 ਤੋਂ ਬਾਅਦ ਦਾ 1985 ਦੌਰਾ, ਹਮ ਆਗੇ ਜਾਏਂਗੇ, ਹਮ ਪ੍ਰਗਤੀ ਕਰੇਂਗੇ, ਹਮ ਆਗੇ ਬੜੇਂਗੇ, ਔਰ ਦੇਸ਼ 21ਵੀਂ ਸਦੀ ਮੇ ਜਾ ਰਹਾ ਹੈ। ਉਹ ਪਤਾ ਨਹੀਂ, ਮੈਂ ਕਿਹਾ ਵੀ ਜੇ ਮੈਂ ਨਾ ਵੀ ਜਾਣਾ ਹੋਵੇ ਮੈਂ ਤਾਂ ਵੀ 21ਵੀਂ ਸਦੀ ਚ ਚਲੇ ਜਾਣਾ ਮੇਰੇ ਭਰਾ, ਬੈਠੇ ਬੈਠੇ ਚਲੇ ਜਾਣਾ। 21ਵੀਂ ਸਦੀ ਕੋਈ ਬੱਸ ਥੋੜੀ ਹੈ ਜਿੱਥੇ ਜਾ ਕੇ ਚੜ੍ਹਨਾ ਪਊਗਾ, ਉਹ ਤਾਂ ਪਏ ਰਹੋ, ਸੁੱਤੇ ਪਏ ਰਹੋ, ਤੁਹਾਡੀ 21ਵੀਂ ਸਦੀ ਆ ਜਾਣੀ, ਆਏਗੀ। 21ਵੀਂ ਸਦੀ ਦੇ ਵੀ 25 ਸਾਲ ਨਿਕਲਣ ਵਾਲੇ ਹੋ ਚੱਲੇ, ਕੀ ਬਣ ਗਿਆ? ਕੁਛ ਵੀ ਨਹੀਂ ਬਣ ਗਿਆ। ਅੱਗੇ ਪ੍ਰਾਈਮ ਸਾਡੇ ਇੰਡੀਆ ਦੇ ਵਿੱਚ ਪ੍ਰੈਜੀਡੈਂਟ ਸੀਗੇ ਅਬਦੁਲ ਕਲਾਮ ਆਜ਼ਾਦ, ਠੀਕ ਹੈ ਜੀ। ਉਹਨਾਂ ਨੇ 2020 ਦਾ ਵਿਜ਼ਨ ਦਿੱਤਾ ਸੀ, 4 ਸਾਲ ਹੋ ਗਏ ਉਹ 20 ਨਿਕਲੇ ਨੂੰ। ਹੁਣ ਕਹਿੰਦੇ ਜੀ 2047 ਚ ਭਾਰਤ ਇਹੋ ਜਿਹਾ, ਇਹ ਸਭ ਗਾਹਾਂ ਗਾਹਾਂ ਲਿਜਾਣ ਦੀਆਂ ਗੱਲਾਂ ਨੇ। ਚੇਂਜ ਆ ਗਿਆ, ਬਹੁਤ ਚੇਂਜ ਆ ਗਿਆ, ਕੋਵਿਡ ਵੀ ਚੇਂਜ ਆ, ਮਹਿੰਗਾਈ ਵੀ ਚੇਂਜ ਆ, ਕ੍ਰਾਈਮ ਵੀ ਚੇਂਜ ਆ, ਚੇਂਜ ਤਾਂ ਹੈਗੇ ਆ। ਪਰ ਯਾਰ ਆਪਾਂ ਉਹ ਚੇਂਜ ਦੀ ਗੱਲ ਕਰੀਏ, ਮੇਰੇ ਵੀਰ ਮੇਰੇ ਭਰਾ, ਤੂੰ ਉਹ ਚੇਂਜ ਦੀ ਗੱਲ ਕਰ ਜਿਹਦੇ ਨਾਲ ਤੁਹਾਡੇ ਕੀਤਿਆਂ ਲੋਕਾਂ ਦੀ ਜ਼ਿੰਦਗੀ ਕੁਝ ਇੰਪਰੂਵ ਹੁੰਦੀ ਆ। ਹੁਣ ਤੱਕ ਤਾਂ ਤੁਹਾਡੇ ਕੰਮ ਲੋਕਾਂ ਦੇ ਉੱਪਰ ਪੂਰੀ ਤਰ੍ਹਾਂ ਗਏ ਹੀ ਨਹੀਂ, ਕਦੇ ਤੁਸੀਂ ਕਿਸੇ ਨੂੰ ਜ਼ਿੰਮੇਵਾਰ ਕਹਿੰਦੇ ਹੋ, ਕਦੇ ਕਿਸੇ ਨੂੰ, ਠੀਕ ਹੈ ਜੀ। ਤੁਸੀਂ ਤਾਂ ਆਹ ਚੇਂਜ ਦੀ ਗੱਲ ਕਰਦੇ ਹੋ ਕਿ ਬਹੁਤ ਚੇਂਜਸ ਆਏ ਆ, ਤੇ ਦੂਜੇ ਪਾਸੇ ਕੀ ਕਹਿੰਦੇ? ਕਹਿੰਦੇ ਚੇਂਜ ਇਨ ਇੰਟਰਸਟ ਰੇਟਸ, ਚੇਂਜ ਇਨ ਵਰਲਡ ਆਰਡਰ, ਚੇਂਜ ਇਨ ਦੀ ਇਨਵਾਇਰਮੈਂਟ, ਚੇਂਜ ਇਨ ਦਾ ਵੇ ਵੀ ਵਰਕ, ਚੇਂਜ ਇਨ ਕਲਚਰ, ਆਹ ਕਹਿੰਦੇ ਚੇਂਜ ਆਏ ਆ। ਐਂਡ ਆਲ ਆਫ ਦਿਸ ਚੇਂਜ ਹੀ ਸੈਡ ਕੈਨ ਬੀ ਡਿਸਓਰੀਐਂਟਿੰਗ, ਠੀਕ ਹੈ ਜੀ, ਇਹ ਤੁਹਾਨੂੰ ਨਿਰਾਸ਼ ਕਰ ਸਕਦਾ, ਪਿੱਛੇ ਪਾਉਂਦਾ। ਇਟਸ ਫੇਅਰ ਟੂ ਆਸਕ ਵੈਦਰ ਦੇਰ ਵਾਜ਼ ਐਵਰ ਅ ਟਾਈਮ ਇਨ ਹਿਊਮਨ ਹਿਸਟਰੀ ਦੈਟ ਵਾਜ਼ ਰੈਲੇਟਿਵਲੀ ਫ੍ਰੀ ਆਫ ਚੇਂਜ, ਕੋਈ ਐਸਾ ਟਾਈਮ ਨਹੀਂ ਆਇਆ। ਪਰ ਹੁਣ ਉਹ ਕਹਿੰਦੇ ਆ, ਕਹਿੰਦੇ ਚੇਂਜ ਬਹੁਤ ਹੋਏ ਆ, ਪੀਰੇ ਬੋਲੀ ਹੈ ਜਦੋਂ ਗੱਲ ਕਰਨਗੇ। ਉਹ ਕਹਿੰਦੇ ਵੀ ਮੈਨੂੰ ਤਾਂ ਇੱਕ ਔਰਤ ਇੱਕ ਵਾਰੀ ਮਿਲੀ ਤੇ ਉਹਨੇ ਕਹਿੰਦੀ ਵੇਅਰ ਇਜ਼ ਮਾਈ ਕੈਨੇਡਾ, ਵਟ ਹੈਪਨ ਟੂ ਦਿਸ ਪਲੇਸ। ਹੁਣ ਮਾਈ ਕੈਨੇਡਾ ਦਾ ਮਤਲਬ ਕੀ ਹੋ ਸਕਦਾ? ਕਿਸ ਨੂੰ ਕਹਿ ਸਕਦੇ ਆ ਨਾ ਵੀ ਚੰਗਾ ਆਇਆ ਚੇਂਜ ਕੇ ਮਾੜਾ ਚੇਂਜ ਆਇਆ? ਉਹ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ। ਕਿ ਉਹਦਾ ਕਲਚਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਹੜਾ ਕਲਚਰ ਨਹੀਂ ਰਿਹਾ? ਕਰਪਸ਼ਨ ਫਰੀ, ਇੱਕ ਦੂਜੇ ਦੇ ਨਾਲ ਸਹਿਚਾਰ ਵਾਲਾ, ਕਿ ਇੱਕ ਦੂਜੇ ਨੂੰ ਲੁੱਟ ਕੇ ਖਾਣ ਵਾਲਾ ਕਲਚਰ ਤਾਂ ਬਹੁਤ ਕਿਸਮ ਦਾ। ਜਾਂ ਇਹ ਹੈ ਕਿ ਦੂਜੇ ਧਰਮਾਂ ਦੇ, ਦੂਜੇ ਕੌਮਾਂ ਦੇ ਲੋਕ ਜ਼ਿਆਦਾ ਆ ਗਏ, ਇਮੀਗ੍ਰੈਂਟ ਜ਼ਿਆਦਾ ਆ ਗਏ, ਕਿ ਇਮੀਗ੍ਰੈਂਟਾਂ ਨੇ ਗੰਦ ਪਾਤਾ। ਮਤਲਬ ਇਹ ਜਿਹੜੀਆਂ ਸ਼ਬਦਾਵਲੀਆਂ ਚੱਲਦੀਆਂ ਨੇ ਉਹਦੇ ਵਿੱਚ ਅਸੀਂ ਕਹੀਏ ਵੀ ਇਹ ਪਹਿਲੇ ਵਾਲਾ ਕੈਨੇਡਾ ਨਹੀਂ ਰਹਾ, ਉਹ ਕਿਹੜਾ ਆ ਆਈਡੀਅਲ ਕੈਨੇਡਾ, ਜਿਹਦਾ ਇੰਡੈਕਸ ਨੰਬਰ ਕਿੱਥੋਂ ਚੱਕੀਏ, ਵਿਚ ਇਜ਼ ਦੀ ਰੀਅਲ ਕੈਨੇਡਾ। ਖੈਰ ਇਹਨਾਂ ਦੋਨਾਂ ਧਿਰਾਂ ਨੇ ਆਪੋ ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਤੇ ਉਹ ਕਹਿੰਦੇ ਦ ਗੁੱਡ ਨਿਊਜ਼ ਇਜ਼ ਲਾਈਫ ਵਾਜ਼ਨਟ ਲਾਈਕ ਦਿਸ ਬਿਫੋਰ ਜਸਟਿਨ ਟਰੂਡੋ ਐਂਡ ਇਟ ਵੋਂਟ ਬੀ ਲਾਈਕ ਦਿਸ ਆਫਟਰ ਹਿਜ਼ ਗੋਨ। ਕਹਿੰਦੇ ਅਸੀਂ ਅਸਲੀ ਗੱਲ ਤਾਂ ਇਹ ਹੈ ਕਿ ਕੈਨੇਡਾ ਜੇ ਤੁਸੀਂ ਵਾਪਸ ਚਾਹੁੰਦੇ ਹੋ ਤੇ ਫਿਰ ਇਹ ਉਦੋਂ ਹੀ ਆਊਗਾ ਜਦੋਂ ਜਸਟਿਨ ਟਰੂਡੋ ਇੱਥੇ ਨਾ ਰਹੇ ਸਰਕਾਰ ਦੇ ਵਿੱਚ, ਤੇ ਜੇ ਤੁਹਾਨੂੰ ਤੁਹਾਡਾ ਪਹਿਲਾਂ ਵਰਗਾ ਖੂਬਸੂਰਤ ਕੈਨੇਡਾ ਮੈਂ ਵਾਪਸ ਲਿਆ ਕੇ ਦੇ ਸਕਦਾ। ਸੋ ਇਸ ਤਰ੍ਹਾਂ ਦੀਆਂ ਗੱਲਬਾਤ ਦੇ ਨਾਲ ਜੀ ਅਸੀਂ ਹੁਣ ਪ੍ਰੋਗਰਾਮ ਦੇ ਆਖਰੀ ਦੌਰ ਵਿਚ ਹੀ ਹੈ ਤੇ ਤਕਰੀਬਨ ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ ਤੇ ਪਹਿਲਾਂ ਖਬਰਾਂ ਹੋਣਗੀਆਂ, ਖਬਰਾਂ ਤੋਂ ਬਾਅਦ ਕੁਝ ਇੱਕ ਇਸ਼ਤਿਹਾਰ ਤੇ ਫਿਰ ਅਸੀਂ ਆਪਣੇ ਮਹਿਮਾਨ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ ਜੀ। ਤੁਹਾਡੀ ਇਨਪੁਟਸ ਲਈ ਬਹੁਤ ਬਹੁਤ ਸ਼ੁਕਰੀਆ। ਲੈਟਸ ਹੈਵ ਨਿਊਜ਼ ਫਸਟ
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਪੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਰੂਸੀ ਕਬਜ਼ੇ ਵਾਲੇ ਸ਼ਹਿਰ ਦੀ ਬੇਕਰੀ ਤੇ ਯੂਕਰੇਨ ਵੱਲੋਂ ਹਮਲਾ, 28 ਮੌਤਾਂ। ਪਾਕਿਸਤਾਨ ਚ ਕੁਰੇਸ਼ੀ 5 ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ। ਯਮਨ ਚ ਹੂਤੀ ਬਾਗਿਆਂ ਦੇ ਟਿਕਾਣਿਆਂ ਤੇ ਹਮਲਾ। ਬਾਈਡੇਨ ਨੇ ਸਾਊਥ ਕੈਰੋਲਿਨ ਦੀ ਪ੍ਰਾਇਮਰੀ ਚੋਣ ਜਿੱਤੀ। ਪਹਾੜਾਂ ਦੀ ਠੰਡ ਮੈਦਾਨਾਂ ਚ ਉਤਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਉਧਰ ਰੂਸ ਨੇ ਦੋਸ਼ ਲਾਇਆ ਕਿ ਪੂਰਵੀ ਯੂਕਰੇਨ ਚ ਉਸ ਦੇ ਕਬਜ਼ੇ ਹੇਠਲੇ ਸ਼ਹਿਰ ਲਿਸੀ ਚਾਂਸਕ ਦੀ ਇਕ ਬੈਕਰੀ ਤੇ ਪੱਛਮ ਵੱਲੋਂ ਦਿੱਤੇ ਗਏ ਰਾਕਟਾਂ ਨਾਲ ਬੈਕਰੀ ਅਤੇ ਰੈਸਟੋਰੈਂਟ ਤੇ ਕੀਤੇ ਗਏ ਹਮਲੇ ਚ 28 ਵਿਅਕਤੀ ਮਾਰੇ ਗਏ ਹਨ। ਮ੍ਰਿਤਕਾਂ ਚ 9 ਔਰਤਾਂ ਅਤੇ 1 ਬੱਚਾ ਸ਼ਾਮਲ ਹਨ। ਰੂਸ ਸਮਰਥਿਤ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ ਅਮਰੀਕਾ ਵੱਲੋਂ ਸਪਲਾਈ ਕੀਤੀ ਗਈ ਤੋਪਖਾਨਾ ਰਾਕੇਟ ਪ੍ਰਣਾਲੀ ਨਾਲ ਬੈਕਰੀ ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬੈਕਰੀ ਆਮ ਲੋਕਾਂ ਲਈ ਬਣਾਈ ਗਈ ਸੀ ਪਰ ਹੁਣ ਉਹ ਮਲਬੇ 'ਚ ਤਬਦੀਲ ਹੋ ਗਈ ਹੈ। ਰੂਸੀ ਫੌਜ ਦੇ ਕਬਜ਼ੇ ਵਾਲੇ ਲੁਹਾਨਸਕ ਖਿੱਤੇ ਦੇ ਮੁਖੀ ਲੋਇੰਡ ਪੈਸੇਚਨਿਕ ਨੇ ਕਿਹਾ ਕਿ ਯੂਕਰੇਨੀ ਫੌਜ ਵੱਲੋਂ ਕੀਤੇ ਗਏ ਹਮਲੇ ਸਮੇਂ ਬੈਕਰੀ ਤੇ ਵੱਡੀ ਗਿਣਤੀ ਲੋਕ ਮੌਜੂਦ ਸਨ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਮਲਬੇ 'ਚੋਂ 10 ਵਿਅਕਤੀਆਂ ਨੂੰ ਜਿੰਦਾ ਕੱਢਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ 4 ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹਨ ਅਤੇ ਹੋਰਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜਖਾਰੋਵ ਨੇ ਯੂਕਰੇਨੀ ਹਮਲੇ ਦੀ ਨਿਖੇਪੀ ਕਰਦਿਆਂ ਕਿਹਾ ਕਿ ਉਹ ਪੱਛਮ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਉਸ ਦੀ ਕੀਵ ਨੂੰ ਵਿੱਤੀ ਸਹਾਇਤਾ ਵੱਲੋਂ ਕਿਵੇਂ ਆਮ ਲੋਕਾਂ ਨੂੰ ਮਾਰਨ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਰੋਪੀਅਨ ਯੂਨੀਅਨ ਦੇ ਨਾਗਰਿਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕਿਵੇਂ ਉਨ੍ਹਾਂ ਵੱਲੋਂ ਭਰੇ ਗਏ ਟੈਕਸਾਂ ਦੀ ਵਰਤੋਂ ਹੋ ਰਹੀ ਹੈ। ਉਧਰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜੇਲ੍ਹ ਚ ਬੰਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਸਰਕਾਰੀ ਖੁਫੀਆ ਜਾਣਕਾਰੀ ਨਸ਼ਰ ਕਰਨ ਦੇ ਮਾਮਲੇ ਚ 10 ਸਾਲ ਦੀ ਕੈਦ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਉਨ੍ਹਾਂ ਨੂੰ 5 ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ। ਸਾਬਕਾ ਵਿਦੇਸ਼ ਮੰਤਰੀ ਕੁਰੇਸ਼ੀ ਨੂੰ ਅਜਿਹੇ ਸਮੇਂ ਅਯੋਗ ਠਹਿਰਾਇਆ ਗਿਆ ਜਦੋਂ 8 ਫਰਵਰੀ ਨੂੰ ਦੇਸ਼ ਚ ਆਮ ਚੋਣਾਂ ਹੋਣੀਆਂ ਹਨ। ਇਮਰਾਨ ਦੀ ਪਾਕਿਸਤਾਨੀ ਤਹਿਰੀਕੇ ਇਨਸਾਫ਼ ਪਾਰਟੀ ਦੀ ਸਰਕਾਰ ਦੀ ਕਾਰਵਾਈ ਦੇ ਬਾਵਜੂਦ ਅਤੇ ਆਪਣੇ ਚੋਣ ਨਿਸ਼ਾਨ ਬੱਲੇ ਤੋਂ ਬਿਨਾਂ ਚੋਣ ਲੜ ਰਹੀ ਹੈ। ਖਾਨ ਤੇ ਕੁਰੇਸ਼ੀ ਨੂੰ ਭੇਤ ਬਣਾਏ ਰੱਖਣ ਦੇ ਨਿਯਮ ਦੀ ਉਲੰਘਣਾ ਕਰਨ ਸਬੰਧੀ ਕੇਸ ਚ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਚੋਣ ਕਮਿਸ਼ਨ ਨੇ ਵਿਸ਼ੇਸ਼ ਅਦਾਲਤ ਦੇ 30 ਜਨਵਰੀ 2024 ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਵਿਧਾਨ ਤੇ ਕਾਨੂੰਨ ਅਨੁਸਾਰ ਕੋਈ ਵੀ ਦੋਸ਼ੀ ਵਿਅਕਤੀ ਚੋਣਾਂ ਚ ਹਿੱਸਾ ਨਹੀਂ ਲੈ ਸਕਦਾ। ਏਸੀਪੀ ਨੇ ਕਿਹਾ ਕਿ ਮਖਦੂਮ ਸ਼ਾਹ ਮਹਿਮੂਦ ਕੁਰੇਸ਼ੀ ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਦੇ ਸੰਵਿਧਾਨਕ ਦੇ ਆਰਟੀਕਲ 63 ਨਾਲ ਚੋਣ ਐਕਟ 2017 ਦੀ ਧਾਰਾ 232 ਤਹਿਤ ਅਯੋਗ ਹੋ ਗਏ ਹਨ। ਇਸ ਲਈ ਮਹਿਮੂਦ ਕੁਰੇਸ਼ੀ ਆਮ ਚੋਣਾਂ 2024 ਅਤੇ ਅਗਲੇ 5 ਸਾਲ ਤੱਕ ਕੋਈ ਵੀ ਚੋਣ ਲੜਨ ਤੋਂ ਅਯੋਗ ਹੋ ਗਏ ਹਨ। ਉਧਰ ਅਮਰੀਕਾ ਅਤੇ ਯੂਕੇ ਨੇ ਇਕ ਵਾਰ ਫਿਰ ਯਮਨ ਚ ਹੂਤੀ ਬਾਗੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ 36 ਟਿਕਾਣਿਆਂ ਤੇ ਹਮਲੇ ਕੀਤੇ। ਪੈਂਟਾਗਨ ਨੇ ਕਿਹਾ ਕਿ ਹੂਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਚ ਯੂਕੇ, ਆਸਟ੍ਰੇਲੀਆ, ਬਹਿਰੀਨ, ਕੈਨੇਡਾ, ਡੈਨਮਾਰਕ, ਨੀਦਰਲੈਂਡ ਅਤੇ ਨਿਊਜ਼ੀਲੈਂਡ ਦੀ ਫੌਜ ਨੇ ਆਪਣਾ ਯੋਗਦਾਨ ਪਾਇਆ ਹੈ। ਇਕ ਅਮਰੀਕੀ ਅਧਿਕਾਰੀ ਨੇ CNN ਨੂੰ ਦਸਿਆ ਹੈ ਕਿ ਯਮਨ ਚ ਹੂਤੀ ਬਾਗੀਆਂ ਦੇ ਟਿਕਾਣਿਆਂ ਤੇ ਟੋਮਾਹਾਕ ਮਿਸਾਇਲ ਵੀ ਦਾਗੀਆਂ ਗਈਆਂ ਹਨ। ਇਸ ਤੋਂ ਇਲਾਵਾ FA-18 ਲੜਾਕੂ ਜੈੱਟ ਅਤੇ ਹੋਰ ਮਿਜ਼ਾਇਲਾਂ ਦੀ ਵੀ ਵਰਤੋਂ ਕੀਤੀ ਗਈ ਹੈ। ਅਮਰੀਕਾ ਵੱਲੋਂ ਸੀਰੀਆ ਅਤੇ ਇਰਾਨ ਚ 85 ਟਿਕਾਣਿਆਂ ਤੇ ਸ਼ੁੱਕਰਵਾਰ ਨੂੰ ਹਮਲੇ ਕੀਤੇ ਜਾਣ ਤੇ ਅਗਲੇ ਦਿਨ ਹੂਤੀ ਬਾਗੀਆਂ ਉਪਰ ਹਮਲੇ ਕੀਤੇ ਗਏ ਹਨ। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਨ ਨੇ ਇਕ ਬਿਆਨ ਚ ਕਿਹਾ ਕਿ ਸਾਂਝੀ ਕਾਰਵਾਈ ਨਾਲ ਹੂਤੀ ਬਾਗੀਆਂ ਨੂੰ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਨਾਲ ਸਾਗਰ ਚ ਸਮੁੰਦਰੀ ਜਹਾਜ਼ਾਂ ਅਤੇ ਜਲ ਸੇਨਾ ਦੇ ਬੇੜਿਆਂ ਤੇ ਹਮਲੇ ਬੰਦ ਨਾ ਕੀਤੇ ਗਏ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅਮਰੀਕਾ ਅਤੇ ਉਸਦੇ ਭਾਈਵਾਲ ਮੁਲਕਾਂ ਦੀਆਂ ਸੈਨਾਵਾਂ ਵੱਲੋਂ ਇਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਥਿਆਰਾਂ ਦੇ ਭੰਡਾਰ, ਮਿਜ਼ਾਇਲ ਪ੍ਰਣਾਲੀਆਂ ਦੇ ਲਾਂਚਰਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਡਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹੂਤੀ ਬਾਗੀਆਂ ਵੱਲੋਂ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਲਾਲ ਸਾਗਰ ਚ 30 ਤੋਂ ਵੱਧ ਹਮਲੇ ਕੀਤੇ ਜਾ ਚੁੱਕੇ ਹਨ। ਅਮਰੀਕਾ ਚ ਰਾਸ਼ਟਰਪਤੀ ਅਹੁਦੇ ਲਈ ਇਸ ਵਰੇ ਹੋਣ ਵਾਲੀਆਂ ਚੋਣਾਂ ਚ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਤਹਿਤ ਕਰਵਾਏ ਗਏ ਸਾਊਥ ਕੈਰੋਲਿਨ ਪ੍ਰਾਇਮਰੀ ਚੋਣ ਚ ਜੋ ਬਾਈਡਨ ਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ ਹੈ। ਇਸ ਦੇ ਨਾਲ ਉਨ੍ਹਾਂ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਚ ਡੈਮੋਕ੍ਰੇਟਿਕ ਉਮੀਦਵਾਰ ਬਣਨ ਦੀ ਰਾਹ ਚ ਸ਼ਨੀਵਾਰ ਨੂੰ ਪਹਿਲੀ ਅਧਿਕਾਰਤ ਜਿੱਤ ਆਪਣੇ ਨਾਮ ਕੀਤੀ। ਬਾਈਡਨ ਆਪਣੀ ਪਾਰਟੀ ਦਾ ਉਮੀਦਵਾਰ ਬਣਨ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ। ਇਹ ਹੁਕਮਰਾਨ ਡੈਮੋਕ੍ਰੇਟਿਕ ਪਾਰਟੀ ਦੀ ਪਹਿਲੀ ਅਧਿਕਾਰਤ ਪ੍ਰਾਇਮਰੀ ਚੋਣ ਹੈ। ਮੰਨਿਆ ਜਾ ਰਿਹਾ ਕਿ ਬਾਈਡਨ ਅਤੇ ਡੋਨਲਡ ਟਰੰਪ ਵਿਚਕਾਰ ਮੁੜ ਤੋਂ ਮੁਕਾਬਲਾ ਹੋ ਸਕਦਾ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਚ ਵੀ ਸਾਊਥ ਕੈਰੋਲਿਨ ਪ੍ਰਾਇਮਰੀ ਚੋਣਾਂ ਨੇ ਬਾਈਡਨ ਨੂੰ ਪਾਰਟੀ ਉਮੀਦਵਾਰ ਬਣਾਉਣ ਚ ਅਹਿਮ ਭੂਮਿਕਾ ਨਿਭਾਈ ਸੀ। ਨਮੀਬੀਆ ਦੇ ਰਾਸ਼ਟਰਪਤੀ ਹੋਜ ਗੈਨਨਾਥ ਦਾ ਅੱਜ ਦੇਹਾਂਤ ਹੋ ਗਿਆ। ਗੈਨਨਾਥ ਪਿਛਲੇ ਕੁਝ ਦਿਨਾਂ ਤੋਂ ਕੈਂਸਰ ਦਾ ਇਲਾਜ ਲਈ ਹਸਪਤਾਲ ਵਿਚ ਦਾਖਲ ਸਨ। ਨਮੀਬੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਐਕਸ ਤੇ ਇਕ ਪੋਸਟ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਵਿਚ ਉਨ੍ਹਾਂ ਦੀ ਪਤਨੀ ਮੋਨਿਕਾ ਗੈਨਨਾਥ ਦੇ ਬੱਚੇ ਮੌਜੂਦ ਸਨ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਚ ਮੀਂਹ ਅਤੇ ਪਹਾੜਾਂ ਤੇ ਬਰਫ਼ਬਾਰੀ ਨਾਲ ਜਨਜੀਵਨ ਲੀਹ ਤੋਂ ਉਤਰ ਗਿਆ ਹੈ। ਮੀਂਹ ਅਤੇ ਠੰਡ ਨੇ ਲੋਕਾਂ ਨੂੰ ਘਰਾਂ ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਚ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਕਈ ਥਾਵਾਂ ਤੇ ਸੜਕ ਅਤੇ ਹਵਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ। ਹਿਮਾਚਲ ਪ੍ਰਦੇਸ਼ ਚ ਤਾਜ਼ੀ ਬਰਫ਼ਬਾਰੀ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਮੁਸੀਬਤ ਖੜੀ ਕਰ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਭਾਰੀ ਬਰਫ਼ ਪੈਣ ਕਾਰਨ ਸੂਬੇ ਦੀਆਂ 518 ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਹਿਮਾਚਲ ਚ ਔਰੇਂਜ ਅਲਰਟ ਜਾਰੀ ਕੀਤਾ ਸੀ ਪਰ ਭਾਰੀ ਬਰਫ਼ਬਾਰੀ ਦੀ ਪੇਸ਼ਨਗੋਈ ਕਰਦਿਆਂ ਅੱਜ ਇਸ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸ਼ਿਮਲਾ ਚ 161, ਲਾਹੌਲ ਸਪੀਤੀ ਚ 157, ਕੁੱਲੂ ਚ 71, ਚੰਬਾ ਚ 69 ਅਤੇ ਮੰਡੀ ਜ਼ਿਲ੍ਹੇ ਚ 46 ਸੜਕਾਂ ਬੰਦ ਹੋ ਗਈਆਂ ਹਨ। ਪ੍ਰਦੇਸ਼ ਐਮਰਜੈਂਸੀ ਕੇਂਦਰ ਮੁਤਾਬਕ ਬਰਫ਼ਬਾਰੀ ਕਾਰਨ 478 ਟਰਾਂਸਫਾਰਮਰ ਅਤੇ 567 ਜਲ ਸਪਲਾਈ ਯੋਜਨਾਵਾਂ ਤੇ ਵੀ ਅਸਰ ਪਿਆ ਹੈ। ਕਿਨੌਰ ਦੇ ਕਲਪਾ ਚ 5.6 cm ਬਰਫ਼ ਪਈ ਜਦਕਿ ਭਰਮੌਰ ਚ 5, ਗੜਲਾ ਚ 4.2, ਕੋਲਾਂਗ ਚ 3, ਖਦਰਾਲਾ ਤੇ ਕੁਫਰੀ ਚ 2-2, ਸਾਂਗਲਾ ਅਤੇ ਖੂਹ ਚ 1-1 cm ਬਰਫ਼ ਪਈ ਹੈ। ਹਮੀਰਪੁਰ ਜ਼ਿਲ੍ਹੇ ਚ ਮੌਲਾਧਾਰ ਮੀਂਹ ਨਾਲ ਆਮ ਜਨਜੀਵਨ ਠੱਪ ਹੋ ਗਿਆ। ਜੋਗਿੰਦਰ ਨਗਰ ਚ 13 mm ਮੀਂਹ ਪਿਆ ਹੈ। ਇਸੇ ਤਰ੍ਹਾਂ ਰੇੜੂ ਚ 10, ਗੋਹਰ ਚ 9, ਸਰਹਾਨ, ਸੁਜਾਨਪੁਰ, ਟੀਰਾ, ਬਰਬੀਨ, ਨੈਨਾ ਦੇਵੀ, ਪਾਲਮਪੁਰ, ਸਿਉਂਬਾਗ, ਸ਼ਿਮਲਾ, ਸੁੰਦਰਨਗਰ, ਉਨਾ ਅਤੇ ਸੋਲਨ ਚ 5 ਅਤੇ 7 mm ਤੱਕ ਮੀਂਹ ਪਿਆ। ਉਧਰ ਕਸ਼ਮੀਰ ਦੇ ਮੈਦਾਨੀ ਇਲਾਕੇ ਦਰਮਿਆਨੀ ਜਦਕਿ ਉੱਚੇ ਪਹਾੜੀ ਇਲਾਕਿਆਂ ਚ ਭਾਰੀ ਬਰਫ਼ਬਾਰੀ ਹੋਈ। ਸ੍ਰੀਨਗਰ ਚ ਰਾਜੌਰੀ, ਟੋਡਾ, ਗੁਲਮਰਗ ਅਤੇ ਹੋਰ ਥਾਵਾਂ ਤੇ ਭਾਰੀ ਬਰਫ਼ਬਾਰੀ ਹੋਈ। ਸੜਕ ਤੋਂ ਬਰਫ਼ ਹਟਾਉਣ ਲਈ ਸਵੇਰ ਤੋਂ ਹੀ ਪ੍ਰਸ਼ਾਸਨ ਕੰਮ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਅਧਿਕਾਰੀਆਂ ਨੇ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਸੜਕ ਤੇ ਤਿਲਕਣ ਹੋਣ ਕਾਰਨ ਉਹ ਵਾਹਨ ਪੂਰੀ ਸਾਵਧਾਨੀ ਨਾਲ ਚਲਾਉਣ। ਵਾਧੀ ਭਾਰੀ ਬਰਫ਼ਬਾਰੀ ਨੂੰ ਦੇਖਦਿਆਂ ਸ੍ਰੀਨਗਰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਯੂਪੀ ਦੇ ਅੱਤਵਾਦੀ ਵਿਰੋਧੀ ਸਕੁਐਡ ਨੇ ਮਾਸਕੋ ਸਥਿਤ ਭਾਰਤੀ ਅੰਬੈਸੀ ਵਿਚ ਕੰਮ ਕਰ
ਗ੍ਰਿਫ਼ਤਾਰ ਕੀਤਾ ਹੈ। ATS ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਕਾਬੂ ਕੀਤਾ ਵਿਅਕਤੀ ਪਾਕਿਸਤਾਨ ਦੀ ਸੋਈ ਏਜੰਸੀ ISI ਨਾਲ ਮਿਲ ਕੇ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਸੀ ਤੇ ਉਹ ISI ਨੂੰ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਭਾਰਤੀ ਫੌਜੀ ਟਿਕਾਣਿਆਂ ਦੀਆਂ ਰਣਨੀਤਿਕ ਸਰਗਰਮੀਆਂ ਬਾਰੇ ਖੁਫੀਆ ਜਾਣਕਾਰੀਆਂ ਮੁਹੱਈਆ ਕਰਵਾ ਰਿਹਾ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਸਤਿੰਦਰ ਸਿਵਾਲ, ਪੁੱਤਰ ਜੈਵੀਰ ਸਿੰਘ, ਵਾਸੀ ਪਿੰਡ ਸ਼ਾਹ ਮਾਹੀ ਉਦ ਦੀਨਪੁਰ, ਜ਼ਿਲ੍ਹਾ ਹਾਪੁੜ ਵਜੋਂ ਦੱਸੀ ਗਈ ਹੈ। ਸਿਵਲ ਵਿਦੇਸ਼ ਮੰਤਰਾਲੇ ਲਈ ਕੰਮ ਕਰਦਾ ਸੀ ਤੇ ਮੌਜੂਦਾ ਸਮੇਂ ਮਾਸਕੋ ਸਥਿਤ ਭਾਰਤੀ ਅੰਬੈਸੀ ਵਿਚ ਤੈਨਾਤ ਸੀ। ਸਿਵਾਲ ਨੂੰ ATS ਦੀ ਮੇਰਠ ਸਥਿਤ ਫੀਲਡ ਯੂਨਿਟ ਵਿਚ ਸੱਦ ਕੇ ਪੁੱਛ ਪੜਤਾਲ ਕੀਤੀ ਗਈ ਹੈ। ਇਸ ਦੌਰਾਨ ਉਹ ਜਦੋਂ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਸਿਵਾਲ ਖਿਲਾਫ਼ ਲਖਨਊ ਸਥਿਤ ATS ਪੁਲਿਸ ਥਾਣੇ ਵਿਚ IPS ਦੀ ਧਾਰਾ 121A ਦੇ ਤਹਿਤ ਸਰਕਾਰੀ ਭੇਦ ਗੁਪਤ ਰੱਖਣ ਸਬੰਧੀ ਐਕਟ 1923 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਸਕੋ ਵਿਚ ਭਾਰਤੀ ਅੰਬੈਸੀ ਵਿਚ IBSA ਵਜੋਂ ਕੰਮ ਕਰ ਰਿਹਾ ਸੀ। ਇਸ ਦੌਰਾਨ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਵਿਦੇਸ਼ ਮੰਤਰਾਲੇ ਨੂੰ ਮਾਮਲੇ ਦੀ ਜਾਣਕਾਰੀ ਹੈ ਅਤੇ ਉਹ ਮਾਮਲੇ ਦੀ ਜਾਂਚ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਧਰ ਪੁਲਿਸ ਮੁਤਾਬਕ ਰਾਤ 3 ਵਜੇ ਅੱਤਵਾਦੀਆਂ ਨੇ ਪੁਲਿਸ ਸਟੇਸ਼ਨ ਤੇ ਭਾਰੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ DHKU ਹਸਪਤਾਲ ਚ ਭਰਤੀ ਕਰਵਾਇਆ ਗਿਆ। IG ਖੈਬਰ ਪਖਤੂਨਖਵਾ ਅਖਤਰ ਹਯਾਤ ਖਾਨ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਨਾਲ ਪੁਲਿਸ ਦਾ ਮਨੋਬਲ ਘੱਟ ਨਹੀਂ ਹੋਵੇਗਾ, ਅੱਤਵਾਦੀ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ। ਗੱਲਬਾਤ ਕਰਦੇ ਹੋਏ IG ਖੈਬਰ ਪਖਤੂਨਖਵਾ ਅਖਤਰ ਹਯਾਤ ਖਾਨ ਨੇ ਦਸਿਆ ਕਿ ਅੱਤਵਾਦੀਆਂ ਨੇ ਦੇਰ ਰਾਤ ਡੇਰਾ ਇਸਮਾਇਲ ਦੇ ਦਾਰਾਬਾਨ ਥਾਣੇ ਤੇ ਹਮਲਾ ਕੀਤਾ, ਜਿਸ ਕਾਰਨ 10 ਮੁਲਾਜ਼ਮ ਸ਼ਹੀਦ ਹੋ ਗਏ ਤੇ 6 ਜ਼ਖਮੀਆਂ ਦਾ ਇਲਾਜ ਵਧੀਆ ਹਸਪਤਾਲਾਂ ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਧਰ ਪਾਕਿਸਤਾਨ ਪੀਪਲਜ਼ ਪਾਰਟੀ